ਪ੍ਰਗਟ ਗੁਰਾਂ ਕੀ ਤੇ ਸਾਹਿਬ ਗਰੀਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿਚ ਕਾਵਨ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਹੋਇਆ। ਪੰਜ ਪਿਆਲੇ ਪੰਜ ਪੀਰ ਸਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਸਤਿਗੁਰੂ ਸੱਚਾ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਤਿਨ੍ਹਾਂ ਦੇ ਜੀਵਨ ਦਾ ਮਹਾਨ ਅੰਮ੍ਰਿਤਮਈ ਇਤਿਹਾਸ ਆਪ ਸੰਗਤਾਂ ਲੜੀਵਾਰ ਸਰਵਣ ਕਰ ਰਹੇ ਹੋ। ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਬਾਬੇ ਮਿਹਰਬਾਨ ਦੇ ਕੋਲ ਗਏ ਨੇ, ਗੁਰੂ ਪਦਵੀ ਹੁੰਦਿਆਂ ਹੋਇਆਂ ਅੱਜ ਦੀ ਨਿਮਰਤਾ ਸਤਿਗੁਰਾਂ ਨੇ ਦਰਸਾਈ ਹੈ। ਪਰ ਬਾਬਾ ਮਿਹਰਬਾਨ ਦਾ ਹੰਕਾਰ ਅੱਜ ਦਰਜੇ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਪ੍ਰਗਟ ਹੋਏ ਆ। ਸਤਿਗੁਰਾਂ ਨੂੰ ਕੁਝ ਕਬੂਲ ਬੋਲਿਆ, ਜਦ ਪਾਤਸ਼ਾਹ ਵਾਪਸ ਆਏ ਨੇ ਬਾਅਦ ਵਿਚ ਆਪਣੇ ਸੇਵਕਾਂ ਕੋਲ ਹੰਕਾਰ ਵੀ ਜ਼ਾਹਰ ਕੀਤਾ ਕਿ ਵੇਖੋ ਗੁਰੂ ਸਾਹਿਬ ਡਰਦੇ ਹੋਏ ਮੇਰੇ ਅੱਗੇ ਝੁਕਦੇ ਨੇ। ਇਹ ਸਾਰਾ ਇਤਿਹਾਸ ਦਾ ਪ੍ਰਸੰਗ ਬੜੇ ਵਿਸਥਾਰ ਨਾਲ ਆਪ ਸੰਗਤਾਂ ਨੇ ਬਹੁਤ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਸੋਂ ਸਰਵਣ ਕੀਤਾ। ਆਓ ਬਖਸ਼ੋ ਸੀਸ ਸਾਰੀ ਸੰਗਤ ਪਿਆਰ ਵਿਚ ਭਿੱਜ ਕੇ ਗੱਜ ਵੱਜ ਕੇ ਉਚਾਰਨ ਕਰੋ
ਸਤਨਾਮ ਸਾਹਿਬ ਜੀਓ,
ਫੇਰ ਬਖਸ਼ਿਸ਼ ਕਰੋ ਜੀ ਸਤਨਾਮ
ਗੁਰੂ ਸਾਹਿਬ ਜੀਓ ਦੋਏਰਾ ਇਸ ਬਿਦ ਬਸ ਕਰ ਲਾ ਪੂਰੀ ਕੇਤਕ ਮਾਸ ਬਿਤਾਏ।
ਇਸ ਤਰ੍ਹਾਂ ਲਾਹੌਰ ਦੀ ਧਰਤੀ ਤੇ ਜਗਤ ਜੀਆਂ ਨੂੰ ਤਾਰਨ ਦੇ ਕੌਤਕ ਕਰਦਿਆਂ ਹੋਇਆਂ, ਜਗਤ ਜੀਆਂ ਦਾ ਭਲਾ ਕਰਦਿਆਂ, ਉਧਾਰ ਕਰਦਿਆਂ, ਕਿਉਂਕਿ ਗੁਰੂ ਦਾ ਹਰ ਕੌਤਕ ਜਗਤ ਜੀਆਂ ਦੇ ਭਲੇ ਹਿੱਤ ਹੁੰਦਾ। ਜੇ ਗੁਰੂ ਬੋਲਦਾ, ਗੁਰੂ ਚੱਲਦਾ, ਗੁਰੂ ਵੇਖਦਾ, ਇਹ ਗੁਰਬਾਣੀ ਕਹਿੰਦੀ ਹੈ ਵੀ ਗੁਰੂ ਦਾ ਵੇਖਿਆ ਹੋਇਆ, ਗੁਰੂ ਦਾ ਬੋਲਿਆ ਹੋਇਆ, ਗੁਰੂ ਦਾ ਚੱਲਿਆ ਹੋਇਆ, ਗੁਰੂ ਦਾ ਕੀਤਾ ਹੋਇਆ ਕਾਰਜ ਇਹ ਲੁਕਾਈ ਦੇ ਭਲੇ ਵਿਚ ਹੁੰਦਾ। ਕੁਝ ਮਹੀਨੇ ਲਾਹੌਰ ਦੀ ਧਰਤੀ ਤੇ ਇਸ ਤਰ੍ਹਾਂ ਸਤਿਗੁਰੂ ਨੇ ਭਲਾ ਕੀਤਾ ਹੈ।
ਸੰਗਤ ਆਵੇ ਦਰਸ਼ਕੋ ਪ੍ਰਥਮ ਸੁਦਾ ਚਰਨ ਆਏ।
ਸਤਿਗੁਰਾਂ ਦੀ ਹਜ਼ੂਰੀ ਦੇ ਵਿਚ ਗੁਰੂ ਪਿਆਰ ਵਾਲੀ ਸੰਗਤ ਦੂਰੋਂ ਨੇੜੋਂ ਚੱਲ ਕੇ ਆਉਂਦੀ ਹੈ, ਪਰ ਪਹਿਲੋਂ ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਕਰਦੀਆਂ ਸੰਗਤਾਂ। ਅੱਜ ਕੱਲ ਭਾਵੇਂ ਤਰਕ ਦਾ ਯੁੱਗ ਹੋ ਗਿਆ, ਪਰ ਗੁਰੂ ਤੇ ਗੁਰੂ ਦੇ ਕੀਤੇ ਹੋਏ ਕਾਰਜ ਸਾਇੰਸ ਤੋਂ ਉੱਪਰ ਨੇ। ਲਾਈਵ ਚੱਲ ਰਿਹਾ, ਅਰਦਾਸ ਲਾਈਵ ਦੇ ਵਿਚ ਬੋਲ ਰਿਹਾ। ਪਿੱਛੇ ਜੇ ਅਰਦਾਸ ਕੈਨੇਡਾ ਦੇ ਵਿਚ ਗਿਆ, ਉੱਥੇ ਸਿੰਘਾਂ ਨੇ ਅਰਦਾਸ ਨੂੰ ਦੱਸਿਆ, ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ। ਅਮਰੀਕਾ ਦੇ ਇੱਕ ਗੁਰੂ ਪਿਆਰੇ ਸਿੰਘ ਨੇ ਹਰਿਮੰਦਰ ਸਾਹਿਬ ਆ ਕਰਕੇ ਅੰਮ੍ਰਿਤ ਸਰੋਵਰ ਦਾ ਜਲ ਲਿਆ ਤੇ ਉਹ ਜਲ ਨੂੰ ਵਿਗਿਆਨਕ ਤੌਰ ਤੇ ਚੈੱਕ ਕੀਤਾ। ਉਸਨੇ ਵੇਖਿਆ ਵੀ ਉਹ ਜਲ ਦੀ ਜਿਹੜੀ ਪਾਵਰ ਹੈ ਆਮ ਪਾਣੀ ਤੋਂ ਅਣਗਿਣਤ ਗੁਣਾ ਜ਼ਿਆਦਾ ਹੈ। ਉਹਦੇ ਮੋਲੀਕਿਊਲ ਬਦਲੇ ਹੋਏ ਨੇ, ਪਾਵਰ ਬਦਲੀ ਹੋਈ ਹੈ। ਫਿਰ ਉਹ ਸਿੰਘ ਦੇ ਮਨ ਚ ਚੇਤਕ ਜਾਗੀ, ਪ੍ਰਬਲਤਾ ਹੋਈ ਮਨ ਚ। ਉਸਨੇ ਕੋਲ ਜਲ ਰੱਖ ਕੇ ਸੁਖਮਣੀ ਦਾ ਪਾਠ ਕੀਤਾ, ਉਹਦੀ ਸ਼ਕਤੀ ਵੇਖੀ ਬੇਥਾ। ਨਿਤਨੇਮ ਕੋਲ ਜਲ ਰੱਖ ਕੇ ਕੀਤਾ, ਪਾਣੀ ਆਮ ਪਾਣੀ ਸਾਦਾ ਪਾਣੀ ਲੈ ਕੇ ਕੋਲ ਨਿਤਨੇਮ ਕੀਤਾ, ਉਹ ਜਲ ਦੀ ਸ਼ਕਤੀ ਚੇਂਜ ਹੁੰਦੀ ਵੇਖੀ। ਉਹ ਸਾਇੰਟਿਫਿਕ ਵਿਗਿਆਨਕ ਜਿਹੜੇ ਰਿਜ਼ਲਟ ਸੀ ਨਾ, ਨਤੀਜੇ ਸੀ, ਉਹ ਸਾਰੇ ਉਸਨੇ ਇੰਟਰਨੈਟ ਤੇ ਪਾਏ ਹੋਏ ਨੇ। ਸੋ ਇਸ ਕਰਕੇ ਜਿਹੜੀ ਅੱਜ ਕੱਲ ਦੀ ਤਰਕ ਬੁੱਧੀ, ਉਹਦਾ ਜਵਾਬ ਹੈ ਮਹਾਰਾਜ ਨੇ ਜੋ ਬਚਨ ਕੀਤਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਅੰਮ੍ਰਿਤ ਸਰੋਵਰ ਦੇ ਵਿਚ ਜਿਹਦਾ ਦਰਸ਼ਨ ਤੇ ਇਸ਼ਨਾਨ ਅਸੀਂ ਮੰਗਦੇ ਆ, ਸਿੱਖਾਂ ਨੂੰ ਜਿਹੜੇ ਹੋਰ ਦਾਨ ਮੰਗੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾਂ ਵਿੱਚੋਂ ਸ਼੍ਰੋਮਣੀ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਇਹ ਸ਼੍ਰੋਮਣੀ ਦਾਨ, ਦਾਨਾ ਸਿਰ ਦਾਨ, ਸਿਰਦਾਨ ਦੀ ਗੱਲ ਨੀ ਇੱਥੇ, ਸ਼੍ਰੋਮਣੀ ਦਾਨ। ਉਹ ਮਹਾਨ ਅਸਥਾਨ ਦੇ ਸੱਚਖੰਡ ਦੇ ਦਰਸ਼ਨ ਕਰਕੇ, ਇਸ਼ਨਾਨ ਕਰਕੇ ਸੰਗਤਾਂ ਸਤਿਗੁਰਾਂ ਦੇ ਹਜ਼ੂਰੀ ਵਿਚ ਆਉਂਦੀਆਂ ਹਨ।
ਕਿਉਂ ਭਈ ਸ੍ਰੀ ਹਰਿਮੰਦਰ ਕਰ ਕਰ ਦਰਸ਼ਨ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ,
ਸੁਣ ਪੁਣ ਆਏ ਗੁਰੂ ਪਗ ਪਰਸਨ,
ਆ ਕਰਕੇ ਸਤਿਗੁਰੂ ਜੀ ਦੇ ਚਰਨ ਪਰਸਦੇ ਹੈ, ਸਤਿਗੁਰੂ ਮਹਾਰਾਜ ਜੀ ਦੇ ਅੱਗੇ ਵੰਦਨਾ ਕਰਦੇ ਨੇ, ਨਤਮਸਤਕ ਹੁੰਦੇ ਹਨ।
ਬਲੀ ਤੁਰੰਗ ਸ਼ਸਤਰ ਬੋ ਆਨਾ,
ਗੁਰੂ ਜੀ ਦੀ ਹਜ਼ੂਰੀ ਵਿਚ ਬੜੇ ਬਲੀ ਘੋੜੇ ਤੇ ਬਲੀ ਸ਼ਸਤਰ ਲੈ ਕੇ ਆਉਂਦੇ ਆ। ਅੱਜ ਵਾਂਗੂ ਨੀ ਰਿਵਾਜ ਵੀ, ਜੇ ਸਤਿਗੁਰੂ ਦੀ ਹਜ਼ੂਰੀ ਚ ਆਉਣਾ ਕੱਲਾ ਰੁਮਾਲਾ ਹੀ ਲਿਆਉਣਾ। ਮਨ ਵਿਚ ਖਿਆਲ ਕੀ ਕਰੀਏ ਵੀ ਕਿ ਗੁਰੂ ਸਾਹਿਬ ਕੱਲੇ ਕੱਪੜੇ ਹੀ ਪਾਉਂਦੇ ਆ, ਹੋਰ ਨੀ ਕੁਝ ਹੁੰਦਾ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿਚ ਜੇ ਉਸ ਵੇਲੇ ਸੰਗਤਾਂ ਆਉਂਦੀਆਂ ਸੀ, ਮੈਨੂੰ ਇੱਥੇ ਕਈ ਪ੍ਰੇਮੀ ਮਿਲਿਆ, ਕਈਆਂ ਨੇ ਦੱਸਿਆ ਵੀ ਅਸੀਂ ਕਈ ਕਈ ਵਾਰ ਇਤਿਹਾਸ ਸੁਣ ਚੁੱਕੇ ਹਾਂ, ਬੜੇ ਵੱਡੇ ਭਾਗ ਨੇ। ਸੁਣਤੇ ਪਣੀਤ ਕਹਿਤੇ ਪਵਿੱਤ, ਦੇਖੋ ਆਪਾਂ ਸੁਣਿਆ ਤੇ ਸੁਣ ਕੇ ਵਿਚਾਰ ਕੇ ਵੇਖੀਏ ਵੀ ਸਤਿਗੁਰੂ ਮਹਾਰਾਜ ਨੇ ਥਾਂ ਥਾਂ ਸਿੱਖਿਆ ਦਿੱਤੀ ਹੈ, ਵਸਤਰਾਂ ਦਾ ਜ਼ਿਕਰ ਕਿਤੇ ਕਿਤੇ ਆਵੇਗਾ, ਨਹੀਂ ਤਾਂ ਗੁਰੂ ਘਰ ਵਿਚ ਜਿਹੜੀਆਂ ਵਸਤੂਆਂ ਦੀ ਜ਼ਰੂਰਤ ਆ ਉਹ ਭੇਟਾਵਾਂ ਅਰਪਣ ਕੀਤੀਆਂ ਜਾਂਦੀਆਂ। ਇਹ ਹੁਣ ਸੰਗਤ ਨੇ ਵੇਖਣਾ ਹੁੰਦਾ ਵੀ ਗੁਰੂ ਦਰਬਾਰ ਚ ਚਾਦਰਾਂ ਵਿਸਣ ਵਾਲੀਆਂ ਨੇ, ਕਿ ਗੁਰੂ ਦਰਬਾਰ ਦੇ ਵਿਚ ਗੁਲਦਸਤਿਆਂ ਦੀ ਲੋੜ ਹੈ ਜਾਂ ਗੁਰੂ ਦਰਬਾਰ ਦੇ ਵਿਚ ਕਿਸੇ ਹੋਰ ਵਸਤੂ ਦੀ ਲੋੜ ਹੈ। ਜੇ ਅਖੰਡ ਪਾਠ ਸਾਹਿਬ ਹੋਇਆ, ਕੀ ਰੁਮਾਲੇ ਬਿਨਾਂ ਅਖੰਡ ਪਾਠ ਪੂਰਾ ਨਹੀਂ ਹੋਣਾ। ਕਈ ਵਾਰ ਗੁਰਮੁਖੋ ਵੇਖੀਏ ਪਿੰਡਾਂ ਦੇ ਗੁਰੂ ਘਰ ਜਾਂ ਆਮ ਛੋਟੇ ਗੁਰੂ ਘਰਾਂ ਦੇ ਵਿਚ ਚੌਰ ਸਾਹਿਬ ਨਹੀਂ ਹੁੰਦਾ, ਚਾਰ ਕਬਾਲ ਹੋਣਗੇ, ਉਹਦਾ ਕਦੇ ਇਸ਼ਨਾਨ ਨਹੀਂ ਕਰਾਇਆ ਹੁੰਦਾ, ਕਾਲੇ ਵਾਲ ਹੋਣਗੇ ਉਹਦੇ। ਫਿਰ ਦੂਸਰੀ ਗੱਲ, ਸਤਿਗੁਰੂ ਜੀ ਦੇ ਸੁਖਾਸਨ ਵਾਲੇ ਵਸਤਰਾਂ ਨਾਲ ਬੜਾ ਬੁਰਾ ਹਾਲ ਹੁੰਦਾ, ਮੈਂ ਅੱਖੀਂ ਵੇਖਿਆ ਤਾਂ ਇਹ ਆਪਣਾ ਅੰਦਰਲਾ ਦਰਦ ਆਪਣੀ ਅੰਦਰਲੀ ਪੀੜਾ ਆਪ ਸੰਗਤਾਂ ਨੂੰ ਕਹਿ ਰਿਹਾ, ਤਾਂ ਕਿ ਕੁਝ ਤਾਂ ਆਪ ਸੰਗਤਾਂ ਅੱਗੇ, ਕਿਉਂਕਿ ਵਾਰ ਵਾਰ ਕਥਾ ਸੁਣਨ ਕਰਕੇ ਆਪ ਸੰਗਤਾਂ ਪ੍ਰਚਾਰਕ ਬਣ ਚੁੱਕੇ ਹੋ, ਗੁਰੂ ਕਾ ਬੜਾ ਗਿਆਨ ਆਪ ਸੰਗਤਾਂ ਕੋਲ, ਅੱਗੇ ਸਮਝਾ ਸਕਦੇ ਹੋ, ਸਮਝਾਉਣ ਦੀ ਜ਼ੁਰਤ ਰੱਖ ਸਕਦੇ ਹੋ। ਰੁਮਾਲਿਆਂ ਦੀ ਥਾਂ ਤੇ ਗੁਰੂ ਕੇ ਜਿਹੜੇ ਅੰਦਰਲੇ ਵਸਤਰ ਨੇ, ਸੁਖਾਸਣ ਵਾਲੇ ਵਸਤਰ, ਉਹਨਾਂ ਦੀ ਬੜੀ ਦੁਰਦਸ਼ਾ, ਬੜੀ ਬੁਰੀ ਹਾਲਤ। ਸਤਿਗੁਰੂ ਜੀ ਦੇ ਕੋਲ ਜੇ ਸਿੱਖ ਭੇਟਾਵਾਂ ਲੈ ਕੇ ਆਉਂਦਾ ਤਾਂ ਸਤਿਗੁਰੂ ਦੀ ਇੱਛਾ ਅਨੁਸਾਰ ਸਾਹ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਮੈਂ ਅੱਖੀਂ ਵੇਖਿਆ ਰੁਮਾਲਿਆਂ ਦੀ ਪੰਡ 25-25 ਰੁਪਿਆਂ ਚ ਵਿਕਦੀ ਹੋਈ, ਤੇ ਦੁਕਾਨਾਂ ਵਾਲੇ ਖਰੀਦਦੇ ਨੇ, ਦੁਕਾਨਾਂ ਵਾਲੇ ਫੇਰ ਉਹੀ ਰੁਮਾਲੇ ਲੋਕਾਂ ਨੂੰ ਵੇਚਦੇ ਆ। ਕੀ ਉਹ ਰੁਮਾਲੇ ਚੜਾਉਣ ਨਾਲ ਸਤਿਗੁਰੂ ਖੁਸ਼ ਹੋ ਰਹੇ ਆ? ਉਹਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਕੋਈ ਹੋਰ ਸੇਵਾ ਕਰ ਲੈਣੀ ਚਾਹੀਦੀ ਹੈ। ਸੋ ਰਹੋ ਵਿਚਾਰ। ਗੁਰਸਿੱਖ ਕਹਿੰਦੇ ਉਸ ਵੇਲੇ ਸਤਿਗੁਰੂ ਦੀਆਂ ਖੁਸ਼ੀਆਂ ਲੈਣ ਲਈ ਚੰਗੇ ਤੋਂ ਚੰਗਾ ਸ਼ਸਤਰ, ਗੁਰੂ ਘਰਾਂ ਦੇ ਵਿਚ ਸ਼ਸਤਰ ਨਹੀਂ ਹੁੰਦੇ, ਇੱਥੇ ਤਾਂ ਸਤਿਗੁਰੂ ਦੀ ਚੜ੍ਹਦੀ ਕਲਾ ਕਿਰਪਾ ਹੈ, ਨਹੀਂ ਆਮ ਸਤਿਗੁਰੂ ਦੇ ਸਰੂਪ ਮੂਹਰੇ ਬਹੁਤ ਘੱਟ ਸ਼ਸਤਰ ਪਏ ਹੁੰਦੇ ਆ। ਆਸ ਕਿਰਪਾਨ ਖੰਡੋ ਖੜਗ ਤਬਕ ਤਬਰ ਅਰ ਤੀਰ, ਸਹਿਬ ਸਰੋਹਤੀ ਸਹਿਬ ਸਰੋਹੀ ਸਹਿ ਤੀਰ ਯਹਿ ਹਮਾਰੇ ਪੀਰ। ਇੱਕ ਰੁਮਾਲਾ ਚੜ੍ਹਾਉਣ ਦੀ ਥਾਂ ਤੇ ਸਤਿਗੁਰੂ ਅੱਗੇ ਸ੍ਰੀ ਸਾਹਿਬ ਦਰਸ਼ਨੀ ਚੜ੍ਹਾ ਦੇਈਏ। ਤਾਂ ਕਿ ਸਤਿਗੁਰੂ ਅੱਗੇ ਸਜਾਈ ਜਾ ਸਕੇ। ਸਤਿਗੁਰੂ ਦੇ ਲਈ ਸੁੰਦਰ ਤੋਂ ਸੁੰਦਰ ਵਸਤਰ, ਵਾਹਿਗੁਰੂ ਸੁੰਦਰ ਤੋਂ ਸੁੰਦਰ ਘੋੜੇ, ਸੁੰਦਰ ਤੋਂ ਸੁੰਦਰ ਸ਼ਸਤਰ ਸਤਿਗੁਰੂ ਲਈ ਸੰਗਤਾਂ ਲੈ ਕੇ ਆਉਂਦੀਆਂ ਹਨ।
ਸਤਿਗੁਰ ਹੇਰ ਖੁਸ਼ੀ ਤਿੰਨ ਠਾਨਾ,
ਸਤਿਗੁਰੂ ਜੀ ਵੇਖ ਕੇ ਖੁਸ਼ ਹੁੰਦੇ ਨੇ, ਬੜੀ ਪ੍ਰਸੰਨਤਾ ਮਹਾਰਾਜ ਕਰਦੇ ਹਨ।
ਚਾਰੋਂ ਚੱਕਣ ਕੇਰ ਮਸੰਦ,
ਇਹ ਨੀ ਵੀ ਇੱਕ ਦਿਸ਼ਾ ਦੇ, ਚਾਰੇ ਚੱਕਾਂ ਦੇ, ਚਾਰੇ ਦਿਸ਼ਾਵਾਂ ਦੇ ਜਿਹੜੇ ਮੁਖੀ ਸਿੱਖ ਹਨ।
ਗੁਰ ਕੋ ਗਰਬ ਬਿਲੰਦ,
ਉਹ ਸੰਗਤਾਂ ਦੇ ਪਾਸੋਂ ਗੁਰਸੰਗਤ ਜੀ ਸੰਗਤ ਦੀ ਜਿਹੜੀ ਕਾਰ ਭੇਟ ਦਸਮੰਧ ਦੀ ਮਾਇਆ ਇਕੱਠੀ ਕਰਕੇ ਲੈ ਆਉਂਦੇ ਹਨ।
ਗਨ ਗਨ ਭੀੜ ਨਹੀਂ ਨਿਤ ਆਵੇ,
ਪ੍ਰਤੀ ਨਵੀਂ ਸੰਗਤ ਸਤਿਗੁਰੂ ਦੀ ਹਜ਼ੂਰੀ ਚ ਬਹੁਤ ਤਾਦਾਦ ਵਿਚ ਆਉਂਦੀ ਹੈ।
ਵਸਤ ਅਮੋਲ ਅਤੋਲ ਚੜਾਵੇ,
ਅਮੋਲਕ ਅਤੋਲਕ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਸੰਸਾਰ ਵਿਚ, ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਜੇ ਕਿਤੇ ਲੋੜ ਪਈ ਤਾਂ ਮੇਰੇ ਸਤਿਗੁਰੂ ਦੇ ਦਰਬਾਰ ਵਿਚ ਸਤਿਗੁਰੂ ਦੇ ਖਜ਼ਾਨਿਆਂ ਦੇ ਵਸਤੂਆਂ ਮਿਲੀਆਂ। ਸਤਿਗੁਰੂ ਮਹਾਰਾਜ ਲਈ ਬੜੀਆਂ ਮੋਲਕ ਭੇਟਾਵਾਂ ਗੁਰਮੁਖ ਗੁਰਸਿੱਖ ਧਰਾਵਦੇ ਹਨ।
ਕਹਿੰਦੇ
ਜਿੱਥੋਂ ਜਿੱਥੋਂ ਵੀ ਪਤਾ ਲੱਗਦਾ ਨਾ ਵੀ ਆਹ ਅਮੋਲਕ ਵਸਤੂ ਹੈ, ਆਹ ਮੇਰੇ ਗੁਰੂ ਸਤਿਗੁਰੂ ਦੇ ਦਰਬਾਰ ਦੀ ਸੋਭਾ ਯੋਗ ਹੈ ਵਸਤੂ, ਉਹ ਸਿੱਖ ਸੰਗਤਾਂ ਫਿਰ ਉਥੋਂ ਲਿਆਉਂਦੀਆਂ ਚੀਜ਼ਾਂ, ਫਿਰ ਉਹ ਗੁਰਮੁਖ ਗੁਰਸਿੱਖ ਸੰਗਤਾਂ ਸਤਿਗੁਰੂ ਦੇ ਲਈ ਸੁੰਦਰ ਤੋਂ ਸੁੰਦਰ ਘੋੜੇ ਢੂੰਡਦੀਆਂ ਹਨ।
ਦਰਬ ਲਿਆਏ ਗੁਰ
ਇਹਦੇ ਮਾਇਆ ਭੇਟ ਕਰ ਕਰਕੇ ਸੰਗਤਾਂ ਸਤਿਗੁਰੂ ਮਹਾਰਾਜ ਵੱਲ ਲੈ ਕਰਕੇ ਆਉਂਦੀਆਂ ਹਨ।
ਸ਼ਸਤਰ ਪੁਲਾਦੀ ਕੀਛਨ ਮਾ,
ਜਿਹੜੇ ਸ਼ਸਤਰ ਲੈ ਕੇ ਆਉਂਦੇ ਨੇ ਉਹ ਬੜੇ ਫੌਲਾਦ ਚੰਗੇ ਲੋਹੇ ਦੇ ਬਣੇ ਹੋਏ ਚੰਗੇ ਕਿਸਮ ਦੇ। ਆਪ ਸੰਗਤਾਂ ਅੱਗੇ ਸਰਵਣ ਕਰੋਗੇ ਇਤਿਹਾਸ ਚ ਇਕ ਹਨੱਬੀ ਤੇ ਇਕ ਜਨੱਬੀ ਦੋ ਕਿਸਮ ਦੀਆਂ ਸ੍ਰੀ ਸਾਹਿਬਾਂ, ਇਹ ਸ਼ਹਿਰਾਂ ਦੇ ਨਾਮ ਨੇ। ਜਪਾਨ ਦੇ ਉਥੋਂ ਦੀ ਸ੍ਰੀ ਸਾਹਿਬ ਬੜੀ ਮਸ਼ਹੂਰ ਸੀ, ਉਥੋਂ ਦੀਆਂ ਸ੍ਰੀ ਸਾਹਿਬਾਂ ਏਡੀ ਦੂਰ ਦੂਰ ਦੀਆਂ ਮੂਲ ਕੀਮਤੀ ਸ੍ਰੀ ਸਾਹਿਬਾਂ ਲੈ ਕੇ ਆਉਂਦੇ ਸੀ ਸਿੱਖ। ਇਉਂ ਕਹਿੰਦੇ ਸਤਿਗੁਰੂ ਲਈ ਬੜੇ ਸੁੰਦਰ ਕੀਮਤੀ ਲੋਹੇ ਦੀਆਂ ਸ੍ਰੀ ਸਾਹਿਬਾਂ ਸ਼ਸਤਰ ਲਿਆਉਂਦੇ ਹਨ। ਕੋਈ ਬਰਸ਼ੇ, ਕੋਈ ਬਾਣ ਤੀਰ, ਇਸ ਤਰ੍ਹਾਂ ਸ਼ਸਤਰ ਆਉਂਦੇ ਹਨ।
ਧਨਕ ਤੁਫੰਗ ਮੂਲ ਬੜ ਦੇਤ,
ਕੋਈ ਧਨਕ ਸਤਿਗੁਰੂ ਜੀ ਲਈ ਲੈ ਕਰਕੇ ਆਉਂਦਾ, ਬੜੀ ਕੋਈ ਕੀਮਤੀ ਬੰਦੂਕ ਸਤਿਗੁਰੂ ਜੀ ਲਈ ਲਿਆਉਂਦਾ ਹੈ।
ਅਰਪ ਗੁਰੂ ਟਿਗ ਖੁਸ਼ੀ ਸੁਲੇਤ,
ਸਤਿਗੁਰੂ ਜੀ ਦੇ ਅੱਗੇ ਅਰਪਣ ਕਰਕੇ ਖੁਸ਼ੀਆਂ ਲੈਂਦਾ, ਕਿਉਂਕਿ ਸਿੱਖ ਦਾ ਹਰ ਕੀਤਾ ਹੋਇਆ ਕਾਰਜ ਗੁਰੂ ਦੀ ਖੁਸ਼ੀ ਲਈ ਹੁੰਦਾ ਹੈ। ਕਈ ਵਾਰ ਸਾਡਾ ਕੀਤਾ ਹੋਇਆ ਕਾਰਜ, ਕੀਤੀ ਹੋਈ ਸੇਵਾ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਬਣ ਜਾਂਦੀ ਹੈ। ਜਿਹੜਾ ਨਿਮਿੱਤ ਕਰਮ ਹੈ ਨਾ, ਉਹ ਸਤਿਗੁਰੂ ਦੀ ਖੁਸ਼ੀ ਨਿਮਿੱਤ ਹੋਣਾ ਚਾਹੀਦਾ, ਆਪਣੀ ਹਉਮੈ ਨਿਮਿੱਤ ਦੀ। ਮੈਂ ਝਾੜੂ ਫੇਰਦਾ, ਮੈਨੂੰ ਝਾੜੂ ਫੇਰਦੇ ਨੂੰ 40 ਸਾਲ ਹੋ ਗਏ ਤੇ ਹਉਮੈ ਨੂੰ ਪੱਠੇ ਪਾਏ ਜਾ ਰਹੇ ਨੇ, ਮੈਂ ਨਾਗਾ ਨਹੀਂ ਪੈਣ ਦਿੱਤਾ। ਇਹ ਨਹੀਂ ਗੱਲ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਤੇਰੇ ਦਰ ਤੇ ਝਾੜੂ ਫੇਰਦੇ ਆ, ਸਤਿਗੁਰੂ ਕਿਰਪਾ ਕਰ ਮੇਰੇ ਮੰਦੇ ਕਰਮਾਂ ਤੇ ਵੀ ਝਾੜੂ ਫੇਰਿਆ ਜਾਵੇ। ਜੋ ਕੁਝ ਕਰਨਾ ਸਤਿਗੁਰੂ ਦੀਆਂ ਖੁਸ਼ੀਆਂ ਲੈਣ ਲਈ, ਭਾਵਨਾ ਨਾਲ ਗੁਰਮੁਖ ਗੁਰਸਿੱਖ ਸੇਵਾ ਕਰਦੇ ਹਨ।
ਦੇਸ਼ ਵਿਦੇਸ਼ ਚਾਰੋਂ ਦਿਸ਼ਾਵਾਂ,
ਦੇਸ਼ਾਂ ਚੋਂ ਵਿਦੇਸ਼ਾਂ ਚੋਂ ਚਾਰੇ ਦਿਸ਼ਾਵਾਂ ਚ ਸੰਗਤਾਂ ਸੇਵਾਵਾਂ ਲੈ ਕਰਕੇ ਆਉਂਦੀਆਂ ਹਨ।
ਛੋਟੇ ਵੱਡੇ ਨਗਰ ਜਿਸ ਕਿਸਮ,
ਕੋਈ ਛੋਟੇ ਨਗਰਾਂ ਚੋਂ, ਕੋਈ ਵੱਡੇ ਨਗਰਾਂ ਚੋਂ, ਕਿਉਂ ਸਭ ਥਾਵਾਂ ਤੋਂ ਗੁਰੂ ਕੀਆਂ ਸੰਗਤਾਂ ਆਉਂਦੀਆਂ ਹਨ।
ਸਤਿਗੁਰ ਕੀ ਸਿੱਖੀ ਜਗ ਮਾਏ,
ਕਿਉਂਕਿ ਗੁਰਮੁਖੋ ਸਤਿਗੁਰੂ ਦੀ ਸਿੱਖੀ ਸਾਰੇ ਜਗਤ ਵਿਚ ਹੈ, ਕਿਉਂਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 17 ਤਰੀਕ ਨੂੰ ਆ ਰਿਹਾ, ਸੰਗਤਾਂ ਮਨਾ ਰਹੀ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਆਸਾਮ ਦੀ ਸੰਗਤ ਵਿਚ ਆਉਣ ਵਾਲੇ ਪ੍ਰੇਮੀਆਂ ਨੇ ਬੜਾ ਉਪਰਾਲਾ ਕੀਤਾ, ਦਰਬਾਰ ਦੇ ਵਿਚ ਫੁੱਲਾਂ ਦੇ, ਬੁੱਕਿਆਂ ਦੇ, ਗੇਟ ਬਣਾਉਣ ਦੀ ਸੇਵਾਵਾਂ ਕੀਤੀਆਂ। ਇਹ ਸਤਿਗੁਰੂ ਦੀ ਖੁਸ਼ੀ ਲੈਣ ਵਾਸਤੇ ਹੈ। ਇਸੇ ਤਰ੍ਹਾਂ ਜਿਵੇਂ ਹੁਣ ਅੱਗੇ सतगुरु जी का शहीदी दिहाड़ा आ रहा है, इस स्थान का मुख दिहाड़ा है। उदो भी आप सतगुरु खुशियां लैनिया ने, वध तो वध दरबार की सजावट करनी है, गुरु के दीवान हाल की सजावट करनी है, सुंदर तो सुंदर गेट बने हो, गुरु दरबार के फूलों सजावट की हो, ऐसी सजावट हो, भावना यह रखनी है भी गुरु तेग बहादुर का दरबार है, जिथो असि सब कुछ लिया, सब कुछ लेना। सतगुरु महाराज सच्चे पातशाह दे सिखे जिथे जिथे भी जरा जरा धरती दा सब थावां ते पसरी है।
जैनै होया थल को नाए,
ऐसा कोई था नहीं धरती ते जिथे सतगुरु दी सिखी ना होवे।
जै कैस जस चंदो आतनियो,
मन सतगुरु जी दे श्रेष्ठ जस का चंदोआ ही ताणिया होया है।
मैं को अस जिन सुनियो न मनियो,
ऐसा कोई नहीं जिन सतगुरु दा जस ना सुनिया होवे ना मनिया होवे।
दुएरा सत्ता अर बलवंत जुग उते रबा भी पास,
राय बलवंत जी ते राय सत्ता जी दोवे भरा जिन्हां दी अमृतमई बाणी श्री गुरबाणी च दर्ज है, ये जेडे दोवें गुरु दरबार दे रबाबी हन।
करत कीर्तन राग धुन सब उर देत हुलास,
गुरबाणी नू राग दे विच पा करके बड़ा आनंद देण वाला, बड़ा हुलास का अर्थ उत्साह बख्शन वाला, मन नू हुलारे देण वाला, जिनू आपां कहने आ आत्मक हुलारे आत्मक आनंद, ਉਹ ਕਹਿੰਦੇ ਐਸਾ ਕੀਰਤਨ ਇਹ ਰਾਗ ਵਿਚ ਕਰਦੇ ਹਨ।
ਜੋ ਪਈ ਪਹੁੰਚਿਓ ਅੰਤ ਸਮਾਂ ਸਭ ਤਿੰਨ ਕੋ ਲਾਪੁਰ ਤਿਆਗ ਦੀਨ ਨਿਜ ਤਨ ਕੋ,
ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਤੀਰ। ਇਨ੍ਹਾਂ ਦੋਵਾਂ ਭਰਾਵਾਂ ਦਾ ਵੀ ਅੰਤਰਾ ਸਮਾਂ ਲਾਹੌਰ ਵਿਚ ਆਇਆ ਹੈ।
ਅਪਰ ਰਬਾਬੀ ਬਾਬਕ ਨਾਮ ਜੋ ਕਾਵਤ ਰਾਗ ਲਿਆ ਬੇਰਾਮ,
ਇਨ੍ਹਾਂ ਵਿਆਹ ਤੋਂ ਬਾਅਦ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਭਾਈ ਬਾਬਕ ਨਾਮ ਦਾ ਰਬਾਬੀ ਹੋਇਆ ਜਿਹੜਾ ਬੜੇ ਪ੍ਰੇਮ ਨਾਲ ਕੀਰਤਨ ਕਰਦਾ ਹੈ।
ਆਖਿਓ ਤਬ ਹਜ਼ੂਰ ਨੇ ਪਾਤ ਲਗੇ ਦੀਵਾਨ ਸੁਰਾਗ ਪ੍ਰਕਾਸ਼,
ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਆਪਣੇ ਦਰਬਾਰ ਵਿਚ ਕੀਰਤਨ ਕਰਨ ਦੇ ਲਈ ਰੱਖ ਲਿਆ ਹੈ।
ਸੁਣ ਪ੍ਰਸੰਨ ਲੈ ਦੇ ਬੜ ਮੌਜ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕੀਰਤਨ ਸੁਣ ਕਰਕੇ ਬੜਾ ਖੁਸ਼ ਹੁੰਦੇ ਹਨ।
ਹਰਕਤ ਦਰਬ ਸਰਬ ਦੇ ਫੌਜ,
ਸਤਿਗੁਰੂ ਮਹਾਰਾਜ ਇਨ੍ਹਾਂ ਪ੍ਰਸੰਨ ਹੁੰਦੇ ਆ, ਬੜੀ ਮਾਇਆ ਇਨ੍ਹਾਂ ਨੂੰ ਗੱਫੇ ਬਖਸ਼ਦੇ ਹਨ।
ਕੇਤਕ ਮਾਸ ਬੀਤੇ ਸੁਧ ਆਏ,
ਕੁਝ ਕੁ ਮਹੀਨੇ ਜਦੋਂ ਬਤੀਤ ਹੋਏ ਹਨ,
ਕੁਪਾਰਿਓ ਸਬਨ ਮੁਕ ਗਾਏ,
ਸਤਿਗੁਰੂ ਜੀ ਦੇ ਕੋਲ ਖਬਰ ਆਈ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਪਾਪਾਂ ਦਾ ਘੜਾ ਭਰਿਆ ਹੋਇਆ ਸੀ ਕੁੱਪਾ ਜਹਾਂਗੀਰ ਬਾਦਸ਼ਾਹ, ਉਹ ਰੁੜ ਗਿਆ ਟੁੱਟ ਗਿਆ ਭਾਵ ਮੌਤ ਹੋ ਗਈ ਹੈ।
ਜਹਾਂਗੀਰ ਪਰ ਲੋਕ ਸਿਧਾਰਾ, ਸ਼ਾਹਜਹਾਂ ਸਭ ਰਾਜ ਸੰਭਾਰਾ,
ਬਾਦਸ਼ਾਹ ਜੀ ਦੇ ਕੋਲ ਖਬਰ ਆਈ ਹੈ ਵੀ ਬਾਦਸ਼ਾਹ ਜਹਾਂਗੀਰ ਮਰ ਗਿਆ ਤੇ ਸਾਰਾ ਦਖ਼ਤ ਤੇ ਬੈਠਾ ਹੈ।
ਸਭ ਦੇਸ਼ਨ ਪਰ ਹੁਕਮ ਚਲਾਇਓ, ਜੈ ਕੈ ਉਮਰਾਮਨ ਗਨ ਆਯੋ,
ਸਾਰੇ ਦੇਸ਼ ਵਿਚ ਜਿਥੇ ਕਿਥੇ ਸਭ ਇਲਾਕਿਆਂ ਚ ਸ਼ਾਹਜਹਾਂ ਨੇ ਆਪਣਾ ਹੁਕਮ ਚਲਾਇਆ ਹੈ।
ਦੇਸ਼ਪਤੀ ਅਰ ਦੁਰਗਪਤੀ ਸਭ
ਜਿਤਨੇ ਵੀ ਦੇਸ਼ਾਂ ਦੇ ਮਾਲਕ ਕਿਲਿਆਂ ਦੇ ਮਾਲਕ ਹਨ,
ਆਨ ਮਿਲੇ ਉਪਹਾਰਨ ਦੇ ਤਬ
ਸਭ ਟਾਵਾਂ ਲੈ ਲੈ ਕਰਕੇ ਆ ਕਰਕੇ ਮਿਲੇ ਹਨ।
ਪ੍ਰਿੰਦ ਤੁਰੰਗ ਮਤੰਗ ਸੁਆਵੈ,
ਕੋਈ ਕਹਿੰਦੇ ਘੋੜਾ ਭੇਟ ਕਰਦਾ ਕੋਈ ਹਾਥੀ ਭੇਟ ਕਰਦਾ ਸ਼ਾਹਜਹਾਂ ਨੂੰ,
ਜੈਸੇ ਚਾਹੇ ਤੈ ਮੰਗਵਾਵੈ,
ਜੋ ਚਾਹੁੰਦਾ ਆਪਣੇ ਦੇਸ਼ ਚੋਂ ਜਿੱਥੋਂ ਵੀ ਚਾਹੁੰਦਾ ਮੰਗਵਾ ਲੈਂਦਾ ਹੈ।
ਕੀਰਤਕ ਦਿਨ ਬੀਤੇ ਇਸ ਭਾਂਤ, ਸ਼ਾਹਜਹਾਂ ਜੈ ਕੈ ਬਕਿਆਤ।
ਕੁਝ ਕੁ ਦਿਨ ਗੁਰਸੰਗਾ ਜੀ ਇਸ ਤਰ੍ਹਾਂ ਇਹ ਸਾਰਾ ਕਹਿੰਦੇ ਪ੍ਰਸੰਗ ਬਤੀਤ ਹੋਇਆ ਹੈ।
ਸਗਰੇ ਬੰਦ ਬਸਤ ਕਰ ਲੀਨ।
ਬਾਦਸ਼ਾਹ ਸ਼ਾਹਜਹਾਂ ਨੇ ਕੁਝ ਕੁ ਦਿਨਾਂ ਚ ਕੁਝ ਕੁ ਸਮੇਂ ਚ ਸਾਰਾ ਬੰਦੋਬਸਤ ਕਰ ਲਿਆ, ਭਾਵ ਆਪਣੇ ਰਾਜ ਤੇ ਪਕੜ ਬਣਾ ਲਈ।
ਹੋਏ ਅਲਪ ਮਿਸਾਲ ਅਧੀਨ।
ਜਿੰਨੇ ਵੀ ਛੋਟੇ ਵੱਡੇ ਕਿਲੇਦਾਰ ਸੀ, ਜਿਤਨੇ ਵੀ ਰਾਜੇ ਮਹਾਰਾਜੇ ਸੀ ਛੋਟੇ, ਸਭ ਇਹਦੇ ਹੁਕਮ ਚ ਹੋ ਗਏ, ਹੁਕਮ ਦੀ ਤਾਮੀਲ ਚ ਹੋ ਗਏ ਹਨ।
ਤਿੰਨ ਹੀ ਗੁਰ ਕੀ ਸੰਗਤ ਆਵੇ।
ਇਧਰ ਹੁਣ ਸਤਿਗੁਰੂ ਜੀ ਦੀ ਸੰਗਤ ਵੀ ਕਹਿੰਦੇ ਬੜੀ ਭਾਰੀ ਤਾਦਾਦ ਵਿਚ ਆਉਂਦੀ ਹੈ।
ਤੁਰੰਗ ਦਰਬ ਅਰਪਾਵੇ।
ਪਿੱਛੇ ਪ੍ਰਸੰਗ ਆ ਹੀ ਗਿਆ ਵੀ ਕੋਈ ਅਮੋਲਕ ਘੋੜੇ ਲਿਆਉਂਦਾ, ਕੋਈ ਸ਼ਸਤਰ ਲਿਆਉਂਦਾ।
ਕਾਬਲ ਮੈਂ ਇੱਕ ਸਿੱਖ ਸੁਜਾਨਾ।
ਹੁਣ ਅੱਗੇ ਭਾਈ ਸਾਹਿਬ ਪ੍ਰਸੰਗ ਤੋਰਦੇ ਆ, ਕਹਿੰਦੇ ਇੱਕ ਸਿੱਖ ਕਾਬਲ ਦੇ ਰਹਿਣ ਵਾਲਾ ਜਾਨਣਾ ਕਰੋ।
ਧਨ ਗਨ ਤੇ ਵਿਵਹਾਰ ਮਾਨਾ।
ਜਿਹਦਾ ਵਪਾਰ ਦਾ ਕੰਮ ਹੈ ਬੜਾ ਧਨਾੜ ਸਿੱਖ ਹੈ।
ਗੁਰ ਦਸੋਂ ਦਿਨ ਕਾਰ ਤੇਰੇ ਰੂਰ।
ਹਮੇਸ਼ਾ ਗੁਰੂ ਕਾ ਦਸਵੰਧ ਕੱਢਦਾ ਰਹਿੰਦਾ। ਇੱਕ ਵੱਡੀ ਸਤਿਗੁਰੂ ਜੀ ਨੇ ਜੁਗਤੀ ਦੱਸੀ ਹੈ ਸਾਨੂੰ, ਭਾਵੇਂ ਅਸੀਂ ਗਰੀਬ ਹਾਂ ਪਰ ਗੁਰਸੰਗਤ ਜੇ ਆਪਣੀ ਦਸਾਂ ਨਹੁੰਾਂ ਦੀ ਕਿਰਤ ਵਿੱਚੋਂ ਦਸਵੰਧ ਕੱਢ ਕੇ ਗੁਰੂ ਨੂੰ ਇੱਥੇ ਦੇ ਦਈਏ, ਉਹ ਦਸਵੰਧ ਨੂੰ ਆਪਣੀ ਸਿਆਣਪ ਨਾਲ ਨਹੀਂ ਵਰਤਣਾ, ਕਿਉਂਕਿ ਦਸ ਬੰਧ ਦਾ ਅਰਥ ਬੰਧਾਨ, ਦਸਵੇਂ ਹਿੱਸੇ ਦਾ ਬੰਧਾਨ ਮੰਨਿਆ ਹੋਇਆ। ਜੇ 100 ਰੁਪਿਆ ਤਾਂ ਉਹਦੇ ਵਿੱਚੋਂ 10 ਰੁਪਏ ਹੀ ਦਸਵੰਧ ਬਣਦਾ, ਨਾ 9 ਨਾ 11। ਉਹ 10 ਰੁਪਏ ਗੁਰੂ ਦੇ ਨੇ, ਉਹ ਸਾਡਾ ਸੱਜਾ ਹੱਥ ਜੇ ਦੇ ਰਿਹਾ ਤਾਂ ਖੱਬੇ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ, ਕਿਉਂਕਿ ਜੇ ਅਸੀਂ ਉਹਦਾ ਕੁਝ ਕਿਸੇ ਨੂੰ ਕੁਝ ਲੈ ਕੇ ਦੇਵਾਂਗੇ, ਕੋਈ ਕਹਿੰਦਾ ਜੀ ਕਿਸੇ ਦਾ ਵਿਆਹ ਕਰ ਦਿਓ, ਕੋਈ ਕਹਿੰਦਾ ਜੀ ਫੀਸ ਭਰ ਦਿਓ ਮੁਬਾਰਕ, ਪਰ ਉਹ ਤੁਹਾਡਾ ਜਸ ਹੋਵੇਗਾ। ਗੁਰੂ ਕੀ ਮਾਇਆ ਨਾਲ ਆਪਣਾ ਜਸ ਕਰਾਉਣਾ ਇਹ ਸੋਭਾ ਨਹੀਂ ਦਿੰਦਾ, ਫਿਰ ਉਹ ਦਸਵੰਧ ਨਹੀਂ ਰਹਿ ਜਾਣਾ। ਦਸਵੰਧ ਹਮੇਸ਼ਾ ਗੁਰੂ ਕੇ ਚਰਨਾਂ ਦੀ ਭੇਟ ਹੁੰਦਾ। ਸਤਿਗੁਰਾਂ ਦੇ ਕਾਲ ਤੋਂ ਆਪਾਂ ਇਤਿਹਾਸ ਸੁਣਦੇ ਆ ਰਹੇ ਹਾਂ ਵੀ ਮਸੰਦ ਮਾਇਆ ਦਸਵੰਧ ਇਕੱਠੀ ਕਰਕੇ ਗੁਰੂ ਹਜ਼ੂਰ ਭੇਟਾ ਕਰਦੇ, ਫਿਰ ਸਿੱਖ ਆਪ ਭੇਟਾ ਕਰਦੇ ਰਹੇ। ਇਹ ਸਿੱਖ ਵੀ ਇੱਕ ਜਿਹੜਾ ਵਪਾਰੀ ਹੈ, ਕਹਿੰਦੇ ਸਾਰਾ ਦਸਵੰਧ ਆਪਣੀ ਮਾਇਆ ਦਾ ਇਕੱਠਾ ਕਰਦਾ ਹੈ। ਹਾਂਜੀ,
ਗੁਰ ਕੋ ਗੁਰੂ ਦਸੋਂ ਦਿਨ ਕਾਰ ਤੇਰੇ ਓ ਲਾਭ ਵਿਸਾਲ ਬਾਰ ਇੱਕ ਲਿਓ।
ਜਿਉਂ ਗੁਰਸਿੱਖ ਦਸਵੰਧ ਕੱਢਦਾ ਤਿਉਂ ਤਿਉਂ ਬਰਕਤ ਪੈਂਦੀ ਹੈ। ਜਿਹੜਾ ਬਰਕਤ ਵਾਲਾ ਰੁਪਈਆ ਉਹ ਲੱਖ ਚ ਚੱਲਦਾ, ਜਿਹਦੇ ਵਿੱਚ ਬਰਕਤ ਨਹੀਂ ਉਹ ਲੱਖ ਵੀ ਇੱਕ ਕੱਖ ਵਾਂਗੂ ਹੀ ਲੰਘ ਜਾਂਦਾ, ਪਤਾ ਹੀ ਨਹੀਂ ਲੱਗਦਾ। ਲੱਖਾਂ ਰੁਪਈਆ ਹੋਸਪਿਟਲਾਂ ਚ ਕਚਹਿਰੀਆਂ ਚ ਪਤਾ ਹੀ ਨਹੀਂ ਲੱਗਦਾ ਕਿੱਧਰ ਕਿੱਧਰ ਚਲੇ ਜਾਂਦੇ ਆ। ਕਈ ਵਾਰ ਬਰਕਤ ਹੀ ਨਹੀਂ ਹੁੰਦੀ ਹੈ ਵੀ ਉਹ ਥੋੜੀ ਮਾਇਆ ਵੀ ਬੜਾ ਸਮਾਂ ਲੱਗ ਜਾਂਦੀ ਹੈ। ਇਹ ਗੁਰਸਿੱਖ ਦਾ ਜਿਹੜਾ ਵਪਾਰ ਹੈ ਦਸਵੰਧ ਕੱਢਣ ਕਰਕੇ ਬੜਾ ਭਾਰੀ ਚੱਲੇ ਆ, ਬੜਾ ਦਸਵੰਧ ਕੱਢਦਾ ਹੈ।
ਗੁਰ ਕੋ ਦਰਬ ਪਇਓ ਸਮਝਾਏ।
ਗੁਰੂ ਕੀ ਮਾਇਆ ਦਸਵੰਧ ਕਾਫੀ ਇਕੱਠਾ ਜਦੋਂ ਹੋਇਆ ਹੈ,
ਤਿੰਨ ਹਜ਼ੂਰ ਕੋ ਸੁਣਿਓ ਸੁਭਾਏ।
ਇਹਨੇ ਫਿਰ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦਾ ਸੁਭਾਅ ਗੁਰਮੁਖਾਂ ਗੁਰਸਿੱਖਾਂ ਤੋਂ ਸੰਗਤ ਤੋਂ ਸੁਣਿਆ ਹੈ।
ਚੰਚਲ ਬਲੀ ਤੁਰੰਗ ਬਿਲੋ ਕੈ।
ਜਦੋਂ ਛੇਵੇਂ ਪਾਤਸ਼ਾਹ ਕੋਈ ਸੁੰਦਰ ਘੋੜਾ ਨਾ ਪੂਰੇ ਗੁਣਾ ਵਾਲਾ ਘੋੜਾ ਚੰਚਲ ਵੇਖਦੇ ਹਨ,
ਸਿੱਖ ਤੇ ਕਰ ਦੇ ਅਸ਼ੋਕ।
ਸਤਿਗੁਰੂ ਮਹਾਰਾਜ ਸਿੱਖ ਤੋਂ ਚੰਗੇ ਘੋੜੇ ਦੀ ਭੇਟਾ ਲੈ ਕੇ ਸਿੱਖ ਦੇ ਸ਼ੋਕ ਘੱਟ ਦਿੰਦੇ ਹੈ, ਦੁੱਖ ਘੱਟ ਦਿੰਦੇ ਹਨ।
ਅਦਕ ਸ਼ੌਂਕ ਹੋਵੇ ਅਸਵਾਰ।
ਸਤਿਗੁਰੂ ਜੀ ਬੜੇ ਸ਼ੌਂਕ ਨਾਲ ਬੜੇ ਖੁਸ਼ ਹੋ ਕੇ ਅਸਵਾਰ ਹੁੰਦੇ ਹਨ।
ਅਖੇਰ ਕੇਰ ਵਿਵਹਾਰ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਲਦੇ ਹਨ।
ਗੁਰ ਕੋ ਦਰਬ ਬ੍ਰਿੰਦ ਮੈਂ ਜੋਰਾ।
ਵੀ ਮੈਂ ਹੁਣ ਸਤਿਗੁਰੂ ਜੀ ਦੀ ਜਮਾਇਆ ਦਸਵੰਧ ਜੋ ਕੱਢਣਾ ਬੜੀ ਇਕੱਠੀ ਹੋ ਗਈ ਹੈ।
ਸਤਿਗੁਰੂ
ਜੀ ਦੇ ਨਿਮਿਤ ਹੁਣ ਘੋੜਾ ਲੈ ਕੇ ਜਾਣਾ ਚਾਹੀਦਾ ਹੈ।
ਦੂਰ ਦੂਰ ਲਗ ਖੋਜਨ ਕੀਨਤ।
ਦੂਰ ਦੂਰ ਤੱਕ ਇਹਨੇ ਫਿਰ ਸਤਿਗੁਰੂ ਜੀ ਦੇ ਜੋਗ ਘੋੜਾ ਵੇਖਣਾ ਕੀਤਾ ਹੈ।
ਮੂਲ ਕੋ ਬਾਜਨਾ ਦੀ ਚੀਨਤ।
ਇਹਨੂੰ ਬੜਾ ਕੋਈ ਚੰਗੇ ਗੁਣਾ ਵਾਲਾ ਘੋੜਾ ਨੀ ਮਿਲਿਆ। ਜਿਵੇਂ ਆਪਾਂ ਕਹਿੰਦੇ ਹਾਂ ਭਾਈ ਆ ਥੋੜੀ ਜਿਹੀ ਚੀਜ਼ ਸਸਤੀ ਲਾ ਦੇ ਸੀ ਤਾਂ ਗੁਰੂ ਘਰ ਹੀ ਦੇਣੀ ਹੈ, ਵੇਖੋ ਇੱਥੇ ਸਿੱਖ ਲੱਭ ਰਿਹਾ ਵੀ ਕੋਈ ਚੰਗੀ ਕੀਮਤ ਵਾਲੀ ਚੀਜ਼ ਮਿਲੇ, ਚੰਗੇ ਗੁਣਾਂ ਵਾਲੀ ਮਿਲੇ। ਇਹ ਸੁਭਾਅ ਦਾ ਫਰਕ ਪੈ ਗਿਆ ਨਾ ਸਿੱਖੀ ਦੇ ਵਿੱਚ। ਅੱਜ ਵੀ ਭਾਵਨਾ ਵਾਲੇ ਬੜੇ ਗੁਰਸਿੱਖ ਨੇ, ਹਰ ਥਾਂ ਗੁਰਸਿੱਖ ਸੰਗਤਾਂ ਨੇ ਜਿਹੜੀਆਂ ਸੇਵਾਵਾਂ ਕਰਦੀਆਂ ਬੇਥਾਰ ਸੰਗਤਾਂ ਵਾਂਗੂ, ਪਰ ਮੇਰੇ ਵਰਗਾ ਉੱਥੇ ਆਪਣੇ ਮਨ ਦੀ ਤਲਾ ਜਾਂਦਾ ਹੈ ਤੇ ਦੁਕਾਨਦਾਰ ਨੂੰ ਕਹਿੰਦਾ ਭਾਈ ਕੋਈ ਗੱਲ ਨੀ, ਥੋੜੀ ਜੀ ਸਸਤੀ ਚੀਜ਼ ਹੋਵੇ, ਗੁਰੂ ਘਰ ਹੀ ਭੇਟ ਕਰਨੀ ਆ। ਆਮ ਰਿਵਾਜ ਹੈ ਵੀ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ ਨਾ, ਲੋਕ ਕੱਪੜੇ ਖਰੀਦਦੇ ਪਹਿਲਾਂ ਰੁਮਾਲਾ ਲੈਂਦੇ ਆ, ਦੁਕਾਨਦਾਰ ਨੂੰ ਪੁੱਛਦੇ ਆ ਭਾਈ ਸਾਹਿਬ ਪਹਿਲਾਂ ਰੁਮਾਲਾ ਕੱਢ ਦਿਓ। ਦੁਕਾਨਦਾਰ ਪੁੱਛਦਾ ਵੀ ਕਿੰਨੇ ਕੁ ਵਾਲਾ, ਉਹ ਕਹਿੰਦੇ ਜੀ ਹਿਸਾਬ ਹਿਸਾਬ ਜੇ ਤਾਂ ਠੀਕ ਠੀਕ ਜਾ, ਫਿਰ ਉਹ ਹਿਸਾਬ ਹਿਸਾਬ ਠੀਕ ਠੀਕ, ਉਹ ਦੁਕਾਨਦਾਰ ਨੂੰ ਪਤਾ ਹੀ ਹੁੰਦਾ ਵੀ ਕੀ ਕਹਿਣਾ ਚਾਹੁੰਦੇ ਆ। ਤੇ ਕਈ ਵਾਰੀ ਹੈਰਾਨ ਹੋ ਜਾਂਦਾ ਮਹਾਰਾਜ ਦੇ ਤਾਬਿਆ ਬੈਠੇ ਆ, ਰੁਮਾਲੇ ਚ ਹੋਂਕ ਆ ਰਹੀ ਹੁੰਦੀ, ਉਹ ਮਹਾਰਾਜ ਤੇ ਰੁਮਾਲਾ ਚੜਾਉਣ ਲਈ ਲਿਆਉਂਦੇ ਆ। ਉਹ ਕਈ ਵਾਰੀ ਆਪ ਨੂੰ ਜੇ ਚੈਸਟ ਦੀ ਛਾਤੀ ਦੀ ਕਿਸੇ ਨੂੰ ਐਲਰਜੀ ਹੋਵੇ ਨਾ, ਉਹ ਬੰਦੇ ਨੂੰ ਐਲਰਜੀ ਹੋ ਜੇ, ਮਹਾਰਾਜ ਤੇ ਰੁਮਾਲਾ ਚੜਾਉਂਦੇ ਆ। ਉਹਨਾਂ ਨੂੰ ਪੁੱਛਣ ਵਾਲਾ ਵੀ ਭਲਿਓ, ਜੇ ਤੁਹਾਨੂੰ ਕੋਈ ਕੱਪੜਾ ਦੇ ਜੇ, ਆਮ ਕਰਕੇ ਤਾਂ ਜੇ ਕੱਪੜਾ ਦਿੱਤਾ ਜਾਂਦਾ ਹੈ ਉਹ ਪਸੰਦ ਨੀ ਆਉਂਦਾ, ਜੇ ਕੋਈ ਇਹੋ ਜਿਹਾ ਕੱਪੜਾ ਦੇ ਜੇ, ਮੈਂ ਕਹਿੰਦਾ ਰਿਸ਼ਤੇਦਾਰੀ ਕਿਉਂ ਨਾ ਟੁੱਟ ਜੇ। ਤੇ ਗੁਰੂ ਗੁਰੂ ਨਾਲ ਕਿਵੇਂ ਕਿਹੜੀ ਨਿਗਾਹ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਾਂ ਅਸੀਂ। ਇਹ ਸਿੱਖ ਸਤਿਗੁਰੂ ਜੀ ਦੇ ਲਈ ਥਾਂ ਪਰ ਥਾਂ ਵੇਖਦਾ ਫਿਰ ਰਿਹਾ, ਪੁੱਛਦਾ ਫਿਰ ਰਿਹਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਕੋਈ ਸੁੰਦਰ ਗੁਣਾਂ ਨਾਲ ਭਰਪੂਰ ਚੰਚਲ ਘੋੜਾ ਮਿਲੇ।
ਬਲਕ ਬੁਖਾਰੇ ਮੈਂ ਨਾ ਪਾਇਓ,
ਹੁਣ ਘੋੜਿਆਂ ਦੀ ਖਾਨ, ਬਲਕ ਬੁਖਾਰੇ ਦਾ ਇਲਾਕਾ, ਅਫਗਾਨਿਸਤਾਨ ਆਦਿਕ ਦੇ ਵੱਲ ਕਹਿੰਦੇ ਇਹਨੇ ਨਿਗਾਹ ਮਾਰੀ ਹੈ।
ਆਗੇ ਰੋਮ ਦੇਸ਼ ਲਗ ਆਇਓ,
ਰੋਮ ਤੱਕ ਚੜਿਆ ਗਿਆ। ਦੇਖੋ ਸਿੱਖ ਦੀ ਭਾਵਨਾ, ਗੁਰੂ ਲਈ ਘੋੜਾ ਲੈਣ ਦੀ ਖਾਤਰ ਰੋਮ ਤੱਕ ਚਲਿਆ ਗਿਆ ਹੈ।
ਸੁਣਿਓ ਅਰਾਕੀ ਘੋੜਾ,
ਇਹਨੇ ਸੁਣਿਆ ਵੀ ਉੱਥੇ ਅਰਾਕੀ ਘੋੜਾ ਹੈ, ਬੜਾ ਚੰਚਲ ਬੜਾ ਗੁਣਾ ਨਾਲ ਭਰਪੂਰ ਹੈ।
ਜਿਸ ਕੋ ਮੁੱਲ ਨਹੀਂ ਕਿਚ ਥੋੜਾ,
ਉਹਦਾ ਕੋਈ ਮੁੱਲ ਥੋੜਾ ਨੀ, ਬੜੇ ਹੀ ਕੀਮਤੀ ਘੋੜਾ ਹੈ।
ਬੋਝ ਬੋਝ ਸਰ ਤੇ ਸੁਧ ਤਾਕੇ,
ਕਹਿੰਦੇ ਉਹ ਘੋੜੇ ਦੀ ਜਿਹੜੀ ਖਬਰ ਹੈ ਨਾ, ਇਹਨੇ ਥਾਂ ਥਾਂ ਤੋਂ ਪੁੱਛੀ ਹੈ, ਬੜੇ ਗੁਣ ਸੁਣਨ ਨੂੰ ਮਿਲੇ ਹਨ।
ਆਏ ਬਿਲੋ ਕੇ ਤੁਰੰਗ ਅਰਾਕੇ,
ਫਿਰ ਜਾ ਘੋੜਾ ਵੇਖਿਆ ਹੈ,
ਹੱਥ ਫੇਰ ਬਹੁਤ ਸੁੰਦਰ ਹੀਰਾ,
ਘੋੜੇ ਦੇ ਉੱਪਰ ਹੱਥ ਫੇਰਿਆ ਹੈ,
ਗੁਰ ਹਿਤ ਚਾਹੋ ਸਿੱਖ ਕਨੇਰਾ।
ਦੇਖਣ ਸਾਰ ਪਰਖ ਲਕ ਪਰਖ ਲਿਆ, ਕਿਉਂਕਿ ਘੋੜਿਆਂ ਦੀ ਆਪਣੀ ਪਰਖ ਹੈ, ਜਿਹੜੇ ਗੁਰਮੁਖ ਘੋੜਿਆਂ ਬਾਬਤ ਜਾਣਦੇ ਨੇ ਸਿਆਣੇ ਨੇ, ਉਹਨਾਂ ਨੂੰ ਪਤਾ ਵੇਖਣ ਸਾਰ ਚਾਲ ਵੇਖ ਕੇ ਦੱਸ ਦਿੰਦੇ ਆ। ਅੜੀਅਲ ਤੋਂ ਅੜੀਅਲ ਘੋੜਾ ਜਿਹੜਾ ਬਿਲਕੁਲ ਕਾਬੂ ਨਾ ਹੋਵੇ, ਨੱਕ ਚ ਇੱਕ ਘੋੜੇ ਦੇ ਪੁਆਇੰਟ ਹੁੰਦਾ ਉੱਥੋਂ ਫੜ ਲੋ, ਬਿਲਕੁਲ ਗਊ ਬਣ ਜਾਵੇਗਾ। ਇਹਨੇ ਗੁਰਸਿੱਖ ਨੇ ਘੋੜੇ ਦੇ ਹੱਥ ਫੇਰਿਆ, ਵੇਖਣ ਸਾਰ ਇਹਨੂੰ ਪਸੰਦ ਆ ਗਿਆ ਵੀ ਗੁਰੂ ਕੇ ਯੋਗ ਹੈ।
ਕਹਿਓ ਮੂਲ ਮੁਝ ਦਿਓ ਸੁਨਾਇਓ,
ਉਸ ਵੇਲੇ ਇਹਨੇ ਫਿਰ ਘੋੜੇ ਦੇ ਮਾਲਕ ਨੂੰ ਕਿਹਾ, ਕਹਿਣ ਲੱਗਿਆ ਭਰਾਵਾ ਮੈਨੂੰ ਘੋੜੇ ਦਾ ਮੁੱਲ ਦੱਸਣਾ ਕਰ,
ਅਮਲੀ ਮੈਂ ਧਨ ਦੇ ਅਰਖਾਏ,
ਮੈਂ ਜਿੰਨੀ ਵੀ ਤੂੰ ਕੀਮਤ ਕਵੇਗਾ ਦੇਖ ਕੇ ਘੋੜਾ ਲੈ ਲੈਣਾ ਹੈ।
ਸੰਤ ਸੌਦਾਗਰ ਨੇ ਤਿਸ ਕਹਿਓ,
ਉਹਦੇ ਜਿਹੜਾ ਸੌਦਾਗਰ ਸੀ ਨਾ ਉਹਨੇ ਜਦੋਂ ਗੱਲ ਸੁਣੀ ਹੈ,
ਲੈਬੇ ਉਚਿਤ ਨਹੀਂ ਤੂੰ ਲੈ,
ਉਹਨੇ ਵਪਾਰੀਆਂ ਵਾਲੀ ਗੱਲ ਕੀਤੀ, ਕਹਿਣ ਲੱਗਿਆ ਭਰਾਵਾ ਇਹ ਘੋੜਾ ਬੜਾ ਕੀਮਤੀ ਹੈ,
ਇਸ ਤੋਂ ਪਾਤਸ਼ਾਹ ਕੋ ਲੈਵੇ,
ਬਾਦਸ਼ਾਹ ਤੋਂ ਥੱਲੇ ਨੀ ਕੋਈ ਖਰੀਦ ਸਕਦਾ, ਇਹਦੀ ਕੀਮਤ ਬੜੀ
ਮਨ ਗਨ ਧਨ ਮਨ ਗਿਨੈ ਨਾ ਦੇਵੇ,
ਇਹਦੇ ਇੰਨੇ ਗੁਣ ਨੇ ਬਾਦਸ਼ਾਹ ਦੇ ਗੁਣ, ਵੇਖਣ ਸਾਰ ਧਨ ਨੀ ਵੇਖੇਗਾ, ਉਹ ਇਹਦੀ ਕੀਮਤ ਜਿੰਨੀ ਮੈਂ ਮੰਗਾਂਗਾ ਉਨੀ ਵੀ ਦੋਨੇ ਦੇ ਦੇਣੀ ਹੈ।
ਸਿੱਖ ਨੇ ਕਹਿਓ ਬਾਕ ਫੁਰ ਤੋਰਾ,
ਗੁਰੂ ਘਰ ਸਿੱਖ ਕਹਿੰਦਾ ਵੀ ਲੈ ਭਰਾਵਾ ਜਿਹੜਾ ਤਾਂ ਬਾਦਸ਼ਾਹ ਦਾ ਵਚਨ ਕਰਕੇ ਤੇ ਹੁਣ ਪਾਤਸ਼ਾਹ ਹੀ ਬੈਠੇਗਾ,
ਸੱਚਾ ਪਾਤਸ਼ਾਹ ਲੈ ਘੋੜਾ,
ਬਾਦਸ਼ਾਹਾਂ ਦੇ ਵੀ ਸਿਰ ਬਾਦਸ਼ਾਹ, ਸੱਚਾ ਬਾਦਸ਼ਾਹ ਸਤਿਗੁਰੂ ਦੇ ਲਈ ਮੈਂ ਘੋੜਾ ਲੈ ਰਿਹਾ, ਉਹੀ ਸਵਾਰੀ ਕਰਨਗੇ,
ਇਹਨੇ ਨਾ ਤਨ ਮਨ ਕਰਕੇ ਜੋਏ,
ਮੇਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਮਾਇਆ ਰੁਲਦੀ ਹੈ, ਮੇਰੇ ਸਤਿਗੁਰੂ ਦੇ ਸਿੱਖਾਂ ਦੇ ਚਰਨਾਂ ਵਿੱਚ ਰੁਲਦੀ ਹੈ, ਸਤਿਗੁਰੂ ਮੇਰੇ ਮਾਇਆ ਨੀ ਗਿਣਦੇ ਹਨ।
ਤੁਰੰਗ ਲੇਵਤ ਹੈ ਸੋਏ,
ਘੋੜਾ ਤਾਂ ਮੇਰੇ ਐਸੇ ਸੱਚੇ ਪਾਤਸ਼ਾਹ ਨੇ ਲੈ ਲੈਣਾ ਹੈ,
ਕਹੋ ਮੋਲ ਹਮ ਲੈ ਸੁਨ ਕਾਨਾ
ਪਰ ਤੂੰ ਮੁੱਲ ਦੱਸ ਤਾਂ ਕਿ ਮੈਂ ਆਪਣੇ ਕੰਨੀ ਸੁਣ ਲਵਾ
ਸੋ ਤਬ ਸੋ ਗਾਗਰ ਸੱਚ ਬਖਾਨਾ
ਫਿਰ ਉਹ ਸੌਦਾਗਰ ਸੱਚੀ ਗੱਲ ਗੁਰਸੰਗਤ ਜੀ ਗੁਰਮੁਖ ਗੁਰਸਿੱਖ ਨਾਲ ਕਰਨ ਲੱਗਿਆ ਹੈ
ਮੁੱਲ ਸਵਾ ਲੱਖ ਇਸ ਕੋ ਪਾਵੈ
ਲੱਗਿਆ ਵੀ ਇਹਦਾ ਜਿਹੜਾ ਮੁੱਲ ਆ ਨਾ ਸਵਾ ਲੱਖ ਇਹਦਾ ਮੁੱਲ ਜਾਣਨਾ ਅਹੰਕਾਰ
ਲੱਖ ਜੀਏ ਬਿਨ ਹੱਥ ਨਾ ਆਵੇ
ਸਵਾ ਲੱਖ ਤੋਂ ਇੱਕ ਰੁਪਇਆ ਘੱਟ ਵੀ ਨਹੀਂ ਮਿਲਣਾ ਇੱਕ ਰੁਪਇਆ ਘੱਟ ਵੀ ਹੱਥ ਨਹੀਂ ਤੇਰੇ ਆਉਣਾ ਹੈ
ਸੁਣ ਸਿੱਖ ਆਨੰਦ ਕਰ ਉਰ ਮਾਹੀ
ਹੁਣ ਕਰਕੇ ਗੁਰਸੰਗਤ ਜੀ ਸਿੱਖ ਦੇ ਮਨ ਵਿਚ ਬੜਾ ਹੀ ਕਹਿੰਦੇ ਆਨੰਦ ਪ੍ਰਗਟ ਹੋਇਆ
ਕੋ ਧਰਮ ਹਿੱਤੋ ਹੋਏ ਨਾਈ
ਗੁਰਸਿੱਖ ਨੇ ਸੋਚਿਆ ਜਿਹੜੀ ਦਸਵੰਧ ਦੀ ਮਾਇਆ ਉਹ ਤਾਂ ਇੰਨੀ ਹੈ ਨੀ ਮੇਰੇ ਕੋਲ ਸਵਾ ਲੱਖ ਤਾਂ ਅਜੇ ਇਕੱਠੀ ਹੋਈ ਨੀ ਹੈ
ਸਾਚੋ ਪਾਤਸ਼ਾਹ ਲੈ ਅਸ ਕੋ ਮੈਂ ਕਹਿ ਦਿਓ
ਮੈਂ ਮੂੰਹੋਂ ਵੀ ਕੱਢ ਦਿੱਤਾ ਵੀ ਸਤਿਗੁਰੂ ਦੇ ਲਈ ਇਹ ਘੋੜਾ ਗਾ ਇਹ ਸਤਿਗੁਰੂ ਦਾ ਘੋੜਾ ਗਾ ਇਹ ਮੇਰੇ ਮੁਖੋਂ ਨਿਕਲ ਗਿਆ ਹੈ
ਆਗੇ ਮੈਂ ਜੋ ਕਰੋ ਵਿਵਹਾਰ ਇਸ ਮੈਂ ਲੇਵੋ ਸ਼ੇਕ ਬਿਆਰ
ਅੱਗੋਂ ਜਿਹੜਾ ਹੁਣ ਮੈਂ ਵਿਹਾਰ ਕਰਾਂਗਾ ਵਪਾਰ ਕਰਾਂਗਾ ਉਹਦੇ ਵਿਚੋਂ ਦਸਵੰਧ ਜਿਹੜਾ ਨਿਕਲੇਗਾ ਫਿਰ ਮੈਂ ਆਪਣੀ ਮਾਇਆ ਚ ਮਿਲਾ ਲੂੰਗਾ ਭਾਵ ਵੀ ਹੁਣ ਜਿਹੜੀ ਘੱਟ ਮਾਇਆ ਮੈਂ ਆਪਣੀ ਮਾਇਆ ਚੋ ਪਾ ਦਿੰਦਾ ਗਾ ਜਿਹੜੇ ਨੌ ਹਿੱਸੇ ਮਹਾਰਾਜ ਨੇ ਬਖਸ਼ੇ ਹੈ ਦਸਵਾਂ ਹਿੱਸਾ ਸਤਿਗੁਰੂ ਦਾ ਉਹ ਨੌ ਹਿੱਸਿਆਂ ਚ ਦਸਵੰਧ ਚ ਮਿਲਾ ਦਿੰਦਾ ਮੈਂ ਤੇ ਬਾਅਦ ਵਿਚ ਜਿਹੜਾ ਦਸਵੰਧ ਨਿਕਲੇਗਾ ਉਹ ਮੈਂ ਰੱਖ ਲਵਾਂਗਾ
ਇਹ ਮਨ ਠਾਨ ਲੱਖ ਹੀ ਦੀਨਾ
ਇਹ ਕਹਿੰਦੇ ਮਨ ਵਿਚ ਵਿਚਾਰ ਕਰਕੇ ਸਵਾ ਲੱਖ ਹੀ ਦੇ ਦਿੱਤਾ
ਘੋੜਾ ਖੋਲ ਤਾਂ ਤੇ ਲੀਨਾ
ਸਿੱਖ ਨੇ ਮੁੱਲ ਤਾਰ ਕੇ ਸਵਾ ਲੱਖ ਮਾਇਆ ਦੇ ਕੇ ਘੋੜਾ ਖੋਲ ਲਿਆ
ਨੱਟ ਬਾਜ਼ੀ ਜਿਵੇਂ ਬਾਜ਼ੀ ਚੱਲ
ਸੰਗਤ ਜਿਵੇਂ ਕਹਿੰਦੇ ਨਾਟ ਕੋਈ ਮਨੁੱਖ ਬਾਜ਼ੀਆਂ ਪਾਮਦਾ ਹੈ
ਪੰਡਤ ਚੰਚਲ ਬਲੀ ਵਿਸਾਲਾ
ਕਹਿੰਦੇ ਨੱਚਦਾ ਟੱਪਦਾ ਬੜਾ ਵਿਸਾਲ ਬਲੀ ਘੋੜਾ ਹੈ
ਕਿਉਂ ਕਿਉਂ ਕਰ ਕਾਬਲ ਮੈਂ ਲਿਆਇਓ
ਕਿਵੇਂ ਕਿਵੇਂ ਕਰਕੇ ਘੋੜਾ ਇਹਨੂੰ ਕਾਬਲ ਵਿਚ ਸਿੱਖ ਨੇ ਲਿਆਂਦਾ ਹੈ
ਪਟ ਪੁਰਾਣ ਸੋਹਰਾ ਖੈ ਛਾਇਓ
ਪੁਰਾਣੇ ਵਸਤਰਾਂ ਨਾਲ ਫਾਟੇ ਕੋ ਕੱਪੜਿਆਂ ਦੇ ਨਾਲ ਢੱਕ ਕੇ ਘੋੜੇ ਨੂੰ ਰੱਖਦਾ ਹੈ
ਗੁਰਦਰਸ਼ਨ ਕੋ ਦੇਖੋ ਮੰਗਤ
ਮਨ ਵਿਚ ਹੁਣ ਬੜੀ ਸ਼ਿਕ ਪੈਦਾ ਹੋ ਗਈ ਵੀ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ ਛੇਤੀ ਸਤਿਗੁਰੂ ਨੂੰ ਭੇਟ ਕਰਾਂ
ਕਾਬਲ ਆਦਿ ਮਿਲੀ ਬੋ ਸੰਗਤ
ਕਾਬਲ ਦੀ ਸੰਗਤ ਸਤਿਗੁਰਾਂ ਦੇ ਦਰਸ਼ਨ ਨੂੰ ਆਉਣ ਵਾਲੀ ਕੁਝ ਮਿਲੀ
ਮਦਰ ਦੇਸ਼ ਕੋ ਆਵਣ ਲਾਗੇ
ਇਹ ਹੁਣ ਸਾਰੇ ਲੋਕ ਮਦਰ ਦੇਸ਼ ਪੰਜਾਬ ਦੇ ਇਲਾਕੇ ਨੂੰ ਆਉਣ ਲੱਗੇ ਹਾਂ
ਲੈ ਧਨ ਆਦਿ ਵਸੇ ਅਨਰਾਗੇ
ਆਪਣੀ ਆਪਣੀ ਦੇਤ ਅਨੁਸਾਰ ਸਾਰੀਆਂ ਸੰਗਤਾਂ ਨੇ ਸਤਿਗੁਰੂ ਲਈ ਭੇਟਾਵਾਂ ਲਈਆਂ ਹਨ
ਲੈ ਤੁਰੰਗ ਸਭ ਸੰਗ ਮਿਲਿਓ
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲਈ ਸਿੱਖ ਨੇ ਘੋੜਾ ਲੈ ਲਿਆ ਤੇ ਪੁਰਾਣੇ ਵਸਤਰਾਂ ਨਾਲ ਢੱਕ ਕੇ ਲੈ ਲਿਆ
ਅਲਗ ਛੁਪਾਵਤ ਪੰਥ ਚਲਿਓ ਹੈ
ਰਸਤੇ ਵਿਚ ਇਹਨੂੰ ਛੁਪਾ ਕੇ ਰੱਖਦਾ ਇਹ ਨੀ ਵੀ ਪ੍ਰਗਟ ਉਹਦਾ ਕਾਰਨ ਅੱਗੇ ਆ ਰਿਹਾ ਹੈ
ਮੈਂ ਉਮਰਾਵ ਦੇਖ ਕਰ ਲੈ
ਹੁਣ ਜਿਹੜਾ ਸਮਾਂ ਗਾ ਉਹ ਸ਼ਾਹਜਹਾਂ ਦਾ ਬੜਾ ਤੁਸਵੀ ਬਾਦਸ਼ਾਹ ਸੁਣੀਦਾ ਕਿਤੇ ਆਉਣਾ ਹੋਵੇ ਉਹਦਾ ਕੋਈ ਉਮਰਾਵ ਅਮੀਰ ਵਜ਼ੀਰ ਕੋਈ ਸੂਬਾ ਘੋੜੇ ਨੂੰ ਵੇਖ ਲੇ ਤੇ ਮੈਥੋਂ ਖੋ ਲਵੇ
ਨਿਕਟ ਸੁਧ ਕੋ ਨਾ ਦੇ
ਬਾਦਸ਼ਾਹ ਦੇ ਕੋਲ ਹੀ ਨਾ ਕੋਈ ਖਬਰ ਦੇ ਦੇਵੇ
ਗੁਰ ਡਿਗ ਪਹੁੰਚਿਆ ਬਿਘਨ ਬਹੀਨ
ਮੈਂ ਚਾਹੁੰਦਾ ਵੀ ਇਹ ਬਿਘਨ ਤੋਂ ਬਿਨਾਂ ਘੋੜਾ ਸਤਿਗੁਰੂ ਜੀ ਦੀ ਸ਼ਰਨ ਵਿਚ ਪਹੁੰਚ ਜਾਵੇ
ਸਿੱਧ ਯਤਨ ਅਨੇਕ ਸੁਕੀਨ
ਇਸ ਖਾਤਰ ਮੈਂ ਹੁਣ ਬੜੇ ਯਤਨ ਕਰ ਰਿਹਾ ਹਾਂ
ਅਟਕ ਸਿੰਧ ਨਦ ਤਰੀ ਚਾਵਾ
ਇਸ ਤਰ੍ਹਾਂ ਗੁਰਸੰਗਤ ਜੀ ਜਦੋਂ ਦਰਿਆ ਆਇਆ ਤਾਂ ਇਸ ਨੇ ਬੇੜੀ ਵਿਚ ਘੋੜੇ ਨੂੰ ਚੜਾ ਲਿਆ ਹੈ
ਤਦ ਉਰਾਰ ਲੈ ਜਬ ਉਲੰਘਾਵਾ
ਜਦੋਂ ਦਰਿਆ ਪਾਰ ਕੀਤਾ ਤਾਂ ਉਰਲੇ ਪਾਸੇ ਆ ਕੇ ਇਹਨੇ ਬੇੜੀ ਚੋਂ ਘੋੜਾ ਉਤਾਰ ਲਿਆ ਹੈ
ਇੱਕ ਉਮਰਾਵ ਪਿਸ਼ੋਰ ਸਿਦਾਰਾ
ਇੱਕ ਉਮਰਾਵ ਕਹਿੰਦੇ ਉੱਥੇ ਪਿਸ਼ੌਰ ਨੂੰ ਜਾਣ ਵਾਲਾ ਸੀ ਉਹ ਵੀ ਨਾਲ ਹੀ ਉਤਰਿਆ ਹੈ
ਸੁੰਦਰ ਬਾਜ਼ੀ ਚਪਲ ਨਿਆਰਾ
ਉਹਨੇ ਘੋੜੇ ਨੂੰ ਵੇਖਦੇ ਹੀ ਉਤਰਦੇ ਹੀ ਪਰਖ ਲਿਆ ਦੇਖਣ ਸਾਰ ਹੀ ਉਹਨੂੰ ਘੋੜੇ ਦੀ ਪਰਖ ਆ ਗਈ
ਕਹਾਂ ਤੇਜ ਐਸੇ ਕੁਛ ਪਇਓ
ਕਹਿੰਦੇ ਉਹਨੇ ਵੇਖਿਆ ਜਦੋਂ ਘੋੜੇ ਨੂੰ ਨਾ ਘੋੜਾ ਉਤਰਦਾ ਸੀ ਉਤਰਦਿਆ ਚੰਚਲਤਾ ਵਰਤ ਗਿਆ ਘੋੜਾ ਭਾਵੇਂ ਕੱਪੜਿਆਂ ਨਾਲ ਢਕਿਆ ਹੋਇਆ ਸੀ ਪਰ ਜਦੋਂ ਉਤਰਿਆ ਨਾ ਘੋੜਾ ਬੇੜੀ ਚੋਂ ਇਹਨੇ ਬੜੀ ਸੁਰਤੀ ਵਿਖਾਈ
ਰੋਕਿਓ ਜਾਏ ਨਾ ਬੋ ਬਲਤਾ ਕਯੋ।
ਸਿੱਖ ਨੇ ਰੋਕਣ ਦਾ ਯਤਨ ਕੀਤਾ, ਰੁਕਿਆ ਨੀ ਘੋੜਾ, ਇਹਨਾਂ ਬਲੀ ਘੋੜਾ।
ਸਨੇ ਸਨੇ ਸਾਦਰ ਕਰ ਫੇਰ,
ਹੌਲੀ ਹੌਲੀ ਸਿੱਖ ਨੇ ਫੇਰ ਇਹਨੂੰ ਢੱਕ ਲਿਆ।
ਕਰਿਓ ਟਿਕਾਵਨ ਘੋੜਾ ਫੇਰ,
ਫੇਰ ਕਰੇ ਘੋੜੇ ਨੂੰ ਆਪਣੇ ਕਾਬੂ ਕਰ ਲਿਆ, ਚੰਗੀ ਤਰ੍ਹਾਂ ਢੱਕ ਕੇ ਤੋਰਨ ਲੱਗਿਆ।
ਉਮਰਾਵ ਰਿਦਾ ਬਿਰ ਮਾਇਓ,
ਇੱਧਰ ਉਮਰਾਵ ਦਾ ਜਿਹੜਾ ਮਨ ਸੀ ਉਹ ਬਦਲ ਗਿਆ, ਇਹਦੇ ਮਨ ਵਿਚ ਛਲ ਹੋ ਗਿਆ।
ਕਮਲ ਪਰ ਭਵਰ ਲੁਬਾਇਓ,
ਮਾਨੋ ਕਹੇ ਜਿਵੇਂ ਕਮਲ ਦੇ ਫੁੱਲ ਤੇ ਭੌਰੇ ਮਸਤ ਹੋ ਜਾਂਦੇ ਹਨ।
ਪੂਜਨ ਕੀਨ ਹੈ ਕਿਸ ਘੋਰਾ,
ਉਹ ਸਿੱਖ ਨੂੰ ਪੁੱਛਦਾ ਹੈ, ਇਹ ਪਿਛੌਰ ਜਾਣ ਵਾਲਾ ਉਮਰਾਵ ਕਹਿੰਦਾ ਵੀ ਇਹ ਘੋੜਾ ਕਿਹਦਾ ਹੈ,
ਕਹਿੰਦੇ ਆਏ ਜਾਏ ਕਿਸ ਉਰਾ,
ਇਹ ਕਿਥੋਂ ਲਿਆਂਦਾ ਹੈ ਤੇ ਕਿਹਦੀ ਖਾਤਰ ਲੈ ਕੇ ਜਾ ਰਹੇ, ਕਿਸ ਪਾਸੇ ਤੇ ਜਾਣਾ ਹੈ।
ਸ਼੍ਰੀ ਗੁਰੂ ਹਰਗੋਬਿੰਦ ਬਿਸਾਲਾ,
ਉਹ ਸਿੱਖ ਕਹਿਣ ਲੱਗਿਆ ਉਮਰਾਵ ਸਾਹਿਬ, ਮੇਰੇ ਛੇਵੇਂ ਪਾਤਸ਼ਾਹ ਸੱਚੀ ਸਰਕਾਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਕਰਿਓ ਖਰੀਦਨ ਤਿੰਨ ਤਿਗ ਚਾਲਾ,
ਮੇਰੇ ਭਾਰੀ ਸਤਿਗੁਰੂ ਨੇ ਘੋੜਾ ਖਰੀਦਿਆ ਖੁਦ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਗੁੱਜੀ ਰਮਜ ਕਹਿ ਗਿਆ ਸਿੱਖ, ਇਹ ਨੀ ਕਿਹਾ ਵੀ ਮੈਂ ਸਤਿਗੁਰੂ ਲਈ ਘੋੜਾ ਖਰੀਦਿਆ, ਕਹਿੰਦਾ ਮੇਰੇ ਸਤਿਗੁਰੂ ਨੇ ਘੋੜਾ ਖਰੀਦਿਆ। ਤੇ ਸੱਚ ਗੱਲ ਵੀ ਇਹ ਆ ਵੀ ਸਤਿਗੁਰੂ ਦੀ ਮਾਇਆ ਸੀ ਨਾ ਦਸਵੰਧ ਦੀ, ਮੈਂ ਨੀ ਕਿਹਾ, ਮੇਰੇ ਸਤਿਗੁਰੂ ਨੇ ਖਰੀਦਿਆ। ਇੱਥੇ ਵੇਖੀ ਦਾ ਜਿਵੇਂ ਮਸਕੀਨ ਸਾਹਿਬ ਕਹਿੰਦੇ ਸੀ ਨਾ ਵੀ ਅਸੀਂ ਪਰਿਕਰਮਾ ਚ ਜਾ ਰਹੇ ਸੀ ਕਿ ਪ੍ਰੇਮੀ ਨੇ ਆ ਕੇ ਮੋਢਾ ਫੜ ਲਿਆ, ਕਹਿੰਦਾ ਮਸਕੀਨ ਸਾਹਿਬ ਵੇਖੋਗਾ ਆ ਕਿਸੇ ਪੱਥਰ ਤੇ ਮੇਰਾ ਨਾਮ ਲਿਖਿਆ ਹੋਵੇ। ਮਸਕੀਨ ਸਾਹਿਬ ਕਹਿੰਦੇ ਮੈਂ ਪੁੱਛਿਆ ਕਿਉਂ, ਕਹਿੰਦਾ ਮੈਂ ਕਾਫੀ ਸਮਾਂ ਹੋ ਗਿਆ ਮਾਇਆ ਦਿੱਤੀ ਸੀ ਤੇ ਕਮੇਟੀ ਵਾਲਿਆਂ ਨੇ ਪੱਥਰ ਤੇ ਨਾਂ ਲਿਖਿਆ ਸੀ, ਕਿਤੇ ਹੁਣ ਪੱਥਰ ਨਾ ਕੱਢਤਾ ਹੋਵੇ ਮੇਰੇ ਨਾਲ, ਕੋਈ ਚੀਜ਼ ਭੇਟ ਕਰਕੇ ਮੁੜ ਕੇ ਉਹਤੇ ਮੇਲ ਰੱਖੀ ਦੀ ਹੈ ਵੀ ਮੈਂ ਭੇਟ ਕੀਤੀ ਮੇਰੀ ਹੈ। ਫਿਰ ਸਤਿਗੁਰੂ ਦਰਬਾਰ ਤੇ ਭੇਟ ਕਰਕੇ ਜੇ ਮੇਲ ਰਹੇਗੀ ਫੇਰ ਤਾਂ ਭੇਟ ਹੋਈ ਹੋਈ ਨਾ। ਸਿੱਖ ਕਹਿਣ ਲੱਗਿਆ ਵੀ ਇਹ ਤਾਂ ਮੇਰੇ ਸਤਿਗੁਰੂ ਨੇ ਘੋੜਾ ਖਰੀਦਿਆ ਹੈ।
ਮੂਰਖ ਮਨ ਉਮਰਾਵ ਵਿਚਾਰਾ,
ਪਰ ਸੁਣਨ ਵਾਲਾ ਜਿਹੜਾ ਉਮਰਾਵ ਸੀ ਨਾ ਉਹਦਾ ਮਨ ਮੂਰਖ ਸੀ, ਮੂਰਖ ਮਤ ਵਾਲਾ ਪੁਰਖ ਹੈ।
ਸ਼ਾਹ ਉਚਿਤ ਹੈ ਰੁਚਿਰ ਨਿਆਰਾ,
ਕਹਿਣ ਲੱਗਿਆ ਵੀ ਇਹ ਸਤਿਗੁਰੂ ਦੇ ਨੀ ਬਾਦਸ਼ਾਹ ਦੇ ਰਹੀ ਉਚਿਤ ਹੈ, ਇਹ ਬਾਦਸ਼ਾਹ ਦੇ ਸਵਾਰੀ ਯੋਗ ਹੈ।
ਜਡੇ ਹਰਕ ਕਰ ਮੋਏ ਸਰਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਨੀ, ਬਾਦਸ਼ਾਹ ਜੀ ਤੇ ਸਵਾਰੀ ਕਰੂ, ਬਾਦਸ਼ਾਹ ਮੇਰੇ ਤੇ ਖੁਸ਼ ਹੋਵੇਗਾ।
ਅਸਲੇ ਪੁੱਛਾ ਮੋਪਾ ਹੈ,
ਕੀ ਜੁਗਤੀ ਵਰਤਾਂ, ਘੋੜਾ ਸਿੱਖ ਤੋਂ ਲੈਣਾ ਗਾ ਕਿਵੇਂ ਲਵਾਂ।
ਸੋ ਵੀ ਰਹਿ ਸ਼ਾਹ ਕੇ ਪਾਸ,
ਬਾਦਸ਼ਾਹ ਦੇ ਕੋਲ ਹੀ ਘੋੜਾ ਪਹੁੰਚੇ, ਕੋਈ ਐਸੀ ਜੁਗਤੀ ਵਰਤਣੀ ਪਵੇਗੀ।
ਸੋ ਵੀ ਰਹਿ ਸ਼ਾਹ ਕੇ ਪਾਸ, ਹੋਏ ਨਾ ਸਿਰਿਤ ਕਰੇ ਪ੍ਰਕਾਸ਼,
ਜੇ ਸਤਿਗੁਰੂ ਮਹਾਰਾਜ ਦਾ ਘੋੜਾ ਮੈਂ ਲੈ ਕੇ ਬਾਦਸ਼ਾਹ ਕੋਲ ਲੈ ਗਿਆ, ਬਾਦਸ਼ਾਹ ਵੀ ਮੇਰੇ ਤੇ ਗੁੱਸੇ ਨਾ ਹੋਣਾ ਕਰੇ।
ਯਾ ਤੇ ਲਿਖ ਭੇਜੋ ਸੁਧਤਾ, ਲੇ ਤੁਰੰਗ ਹੋਏ ਚਿੱਤ ਮੈਂ ਚਾਰੇ,
ਮੈਂ ਇਸ ਕਰਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਘੋੜਾ ਆਪ ਨੀ ਖੂੰਦਾ, ਭਾਵੇਂ ਉਹਨੇ ਸੱਚੇ ਪਾਤਸ਼ਾਹ ਸ਼ਬਦ ਨਹੀਂ ਕਿਹਾ, ਪਰ ਆਪਾਂ ਸਤਿਗੁਰੂ ਦੇ ਸਤਿਕਾਰ ਦਾ ਲਫ਼ਜ਼ ਜ਼ਰੂਰ ਵਰਤਣਾ ਤੇ ਸੁਣਨਾ। ਕਹਿਣ ਲੱਗਿਆ ਵੀ ਸਤਿਗੁਰੂ ਜੀ ਦਾ ਇਹ ਜਿਹੜਾ ਘੋੜਾ ਹੈ ਮੈਂ ਆਪ ਨੀ ਖੋਲਦਾ, ਇਸ ਘੋੜੇ ਦੇ ਬਾਬਤ ਮੈਂ ਜਿਹੜੀ ਸੁਧ ਹੈ ਖਬਰ ਹੈ ਬਾਦਸ਼ਾਹ ਨੂੰ ਲਿਖ ਪੱਤਰੀ ਭੇਜਦਾ।
ਬਾਦਸ਼ਾਹ
ਦੇ ਮਨ ਚ ਜੇ ਤਾਂ ਸਤਿਗੁਰੂ ਨਿਮਿਤ ਅਦਬ ਹੋਊਗਾ, ਫੇਰ ਤਾਂ ਬਾਦਸ਼ਾਹ ਸਤਿਗੁਰੂ ਜੀ ਦਾ ਘੋੜਾ ਨਹੀਂ ਖੋਹੇਗਾ।
ਸਿਰ ਦੋਸ਼ ਨਾ ਕਿਮ ਕੋ ਦੇਵੈ,
ਤੇ ਮੇਰੇ ਸਿਰ ਵੀ ਦੋਸ਼ ਨਹੀਂ ਆਵੇਗਾ, ਮੈਨੂੰ ਵੀ ਕਿਸੇ ਨੇ ਦੋਸ਼ ਨਹੀਂ ਦੇਣਾ।
ਵਿਚਾਰ ਖਤ ਕੋ ਲਿਖ ਭੇਜਿਆ,
ਕਿਉਂ ਵਿਚਾਰ ਕਰਕੇ ਇਸ ਨੇ ਗੁਰਸੰਗਤ ਜੀ ਬਾਦਸ਼ਾਹ ਵੱਲ ਖਤ ਲਿਖਿਆ ਹੈ।
ਨਰ ਕੋ ਨਰ ਕੋ ਕਹਿਓ ਤੁਰਤ ਹੀ ਲੈ ਜਾ,
ਇਸ ਤਰ੍ਹਾਂ ਗੁਰਸੰਗਤ ਜੀ ਬਾਦਸ਼ਾਹ ਦੇ ਵੱਲ ਨੇ ਜਿਹੜਾ ਖਤ ਲਿਖਿਆ ਨਾ ਉਹ ਆਪਣੇ ਸਿਪਾਹੀ ਨੂੰ ਦਿੱਤਾ ਤੇ ਕਿਹਾ ਤੁਰਤ ਛੇਤੀ ਬਾਦਸ਼ਾਹ ਕੋਲ ਪਹੁੰਚਦਾ ਕਰ।
ਐਸ਼ਾ ਦਰਬ ਕੋ
ਦੇ, ਬਾਦਸ਼ਾਹ ਖੁਸ਼ ਹੋ ਗਿਆ ਨਾ ਤੈਨੂੰ ਵੀ ਮਾਇਆ ਦੇ ਗੱਫੇ
ਦੇਵੇਗਾ, ਕਿਉਂਕਿ
ਬਾਦਸ਼ਾਹ ਘੋੜਾ ਵੇਖ ਕੇ ਬੜਾ ਹੀ ਖੁਸ਼ ਹੋਣਾ ਹੈ।
ਮਜਲ ਮਿਸਾਲ ਪੰਥ ਕੋ ਚਾਲਾ,
ਇਸ ਤਰ੍ਹਾਂ ਗੁਰਸੰਗਾ ਜੀ ਉਹ ਜਿਹੜਾ ਪਰਵਾਨਾ ਲੈ ਕੇ ਜਾਣ ਵਾਲਾ ਪੁਰਖ ਸੀ ਨਾ, ਉਹ ਬੜੀਆਂ ਮੰਜ਼ਲਾਂ ਛੋਟੀਆਂ ਛੋਟੀਆਂ ਤੈਅ ਕਰਦਾ ਹੋਇਆ ਗਿਆ ਹੈ।
ਕਹਿੰਦੇ
ਜਾ ਕਰਕੇ ਉਸੇ ਵੇਲੇ ਤੁਰਤ ਬਾਦਸ਼ਾਹ ਕੋਲ ਪਹੁੰਚ ਗਿਆ ਹੈ।
ਮਿਲ ਕੇ ਸੌਂਟੇ ਕੇ ਲਿਖਿਓ ਪਠਾਇਓ,
ਕਹਿੰਦੇ ਬਾਦਸ਼ਾਹ ਦੇ ਕੋਲ ਜਦੋਂ ਚਿੱਠੀ ਲੈ ਕਰਕੇ ਗਿਆ, ਬਾਦਸ਼ਾਹ ਨੇ ਚਿੱਠੀ ਨੂੰ ਵੇਖਿਆ ਹੈ,
ਕਰ ਬਹੁਤ ਪਿਖਣ ਉਮਗਾਇਓ,
ਕਹਿੰਦੇ ਚਿੱਠੀ ਨੂੰ ਪੜ ਕੇ ਨਾ ਬਾਦਸ਼ਾਹ ਦਾ ਮਨ ਬੜਾ ਉਛਲਿਆ, ਬੜਾ ਖੁਸ਼ ਹੋਇਆ ਹੈ।
ਨਰਕੋ ਬੂਜਿਓ ਨਿਕਟ ਕਰੋ,
ਉਸ ਵੇਲੇ ਉਸ ਪੁਰਖ ਨੂੰ ਜਿਹੜਾ ਚਿੱਠੀ ਲੈ ਕੇ ਆਇਆ ਸੀ ਨਾ, ਉਹਨੂੰ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਪੁੱਛਣ ਲੱਗਿਆ ਹੈ,
ਆਵਤ ਅਸ ਤੁਰੰਗ ਉਦਾਰੋ,
ਕਹਿੰਦਾ ਵੀ ਕੌਣ ਲਿਆ ਰਿਹਾ ਐਸਾ ਘੋੜਾ, ਕਿਸ ਪਾਸੇ ਨੂੰ ਘੋੜਾ ਜਾ ਰਿਹਾ ਹੈ।
ਦੋਏ ਤਰੇ ਮਜ਼ਲ ਪਿਛਾੜੀ ਮੇਰੇ,
ਉਹ ਪੁਰਖ ਕਹਿਣ ਲੱਗਿਆ ਪਰਵਾਨੇ ਵਾਲਾ, ਕਹਿੰਦਾ ਬਾਦਸ਼ਾਹ ਸਲਾਮਤ, ਦੋ ਤਿੰਨ ਕੁ ਮੰਜ਼ਲਾਂ ਘੋੜਾ ਮੈਥੋਂ ਪਿੱਛੇ ਹੈ।
ਆਵਤ ਚਲਿਓ ਗੁਰੂ ਕੇ ਡੇਰੇ,
ਘੋੜਾ ਗੁਰੂ ਸਾਹਿਬ ਦੇ ਡੇਰੇ ਵੱਲ ਆ ਰਿਹਾ, ਸਿੱਖ ਲਿਆ ਰਿਹਾ ਹੈ।
ਬਹੁ ਸੰਗਤ ਜਿਸ ਕੇ ਸੰਗ ਆਵਤ,
ਜਿਸ ਘੋੜੇ ਵਾਲੇ ਸਿੱਖ ਦੇ ਨਾਲ ਨਾ ਸੰਗਤ ਵੀ ਬਹੁਤੀ ਆ ਰਹੀ ਹੈ।
ਮੈਂ ਸੁਧਹਿਤ ਪਹੁੰਚਿਓ ਤਲਾਵਤ,
ਮੈਂ ਤੁਹਾਨੂੰ ਖਬਰ ਪਹੁੰਚਦੀ ਕਰਨ ਲਈ ਬੜੀ ਤੇਜ਼ੀ ਨਾਲ ਇਧਰ ਨੂੰ ਅਤਰ ਪਾਇਆ ਹਾਂ।
ਦਿਸ਼ਾ ਕੁਛ
ਹੁਣ ਕਰਕੇ ਬਾਦਸ਼ਾਹ ਬੇਈਮਾਨ ਹੋ ਗਿਆ, ਉਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਵੇਂ ਲਿਆਂਦਾ ਘੋੜਾ ਖੋਣ ਲਈ ਆਪਣੀ ਫੌਜ ਕੱਲੀ
ਹੈ।
ਉਮਰਾਵ ਨੂੰ ਕਹਿ ਕਰਕੇ ਕਹਿੰਦੇ ਉਹ ਘੋੜਾ ਮੰਗਾਉਣਾ ਚਾਹਿਆ ਹੈ।
ਪਰਮ ਦੁਖੀ ਸਿੱਖ ਬਸ ਨੈ ਚਾਲਾ,
ਇਹ ਹੁਣ ਸਿੱਖ ਘੋੜਾ ਲਿਆ ਰਿਹਾ, ਇਧਰੋਂ ਬਾਦਸ਼ਾਹ ਦਾ ਭੇਜਿਆ ਹੋਇਆ ਉਮਰਾਵ ਉਹ ਘੋੜਾ ਖੋ ਰਿਹਾ, ਸਿੱਖ ਦਾ ਕੋਈ ਬਸ ਨਹੀਂ ਚੱਲਦਾ।
ਤੁਰੰਗ ਸਸ਼ੋਕ ਵਿਸਾਲਾ,
ਜਦੋਂ ਸਿੱਖ ਤੋਂ ਜਬਰਦਸਤੀ ਉਮਰਾਵ ਨੇ ਘੋੜਾ ਖੋਇਆ ਬਾਦਸ਼ਾਹ ਦੇ ਹੁਕਮ ਨਾਲ, ਸਿੱਖ ਬੜਾ ਸ਼ੋਕ ਵਿਚ ਹੋ ਗਿਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਸਤੂ ਸਤਿਗੁਰੂ ਤੱਕ ਪਹੁੰਚਦੀ ਨਹੀਂ ਕਰ ਸਕਿਆ।
ਸਭ ਸੰਗਤ ਕੋ ਤਿਆਗ ਪਿਛਾਰੇ,
ਉਸੇ ਵੇਲੇ ਸਿੱਖ ਸੰਗਤ ਨਾਲੋਂ ਨਿਖੜ ਗਿਆ, ਸੰਗਤ ਨੂੰ ਉੱਥੇ ਛੱਡ ਕਰਕੇ
ਅਗਾਰੇ
ਸਤਿਗੁਰੂ ਜੀ ਨੂੰ ਖਬਰ ਦੇਣ ਦੀ ਖਾਤਰ ਉਹ ਸਿੱਖ ਬੜੀ ਤੇਜ਼ੀ ਨਾਲ ਉਥੋਂ ਚੱਲ ਪਿਆ।
ਲਾਲਪੁਰ ਮੈਂ ਸਤਿਗੁਰ ਕੇ ਡੇਰੇ, ਲਾਹੌਰ ਦਿਲ ਦਿਲਗੀਰ ਕੰਧੇਰੇ,
ਬਹੁਤ ਕਹਿੰਦੇ ਜਲਗੀਰ ਹੋਇਆ ਹੋਇਆ, ਮਨ ਉਤਰਿਆ ਹੋਇਆ, ਮਨ ਬਹੁਤ ਜ਼ਿਆਦੇ ਇਹਦਾ ਉਸ ਵੇਲੇ ਬੈਰਾਗ ਦੇ ਵਿਚ ਤੇ ਸਤਿਗੁਰੂ ਜੀ ਦੇ ਡੇਰੇ ਪਹੁੰਚ ਗਿਆ।
ਹੱਥ ਜੋੜ ਕਰ ਬੰਧਨ ਠਾਨੀ,
ਹੱਥ ਜੋੜ ਕਰਕੇ ਕਹਿੰਦੇ ਸਤਿਗੁਰੂ ਮਹਾਰਾਜ ਦੇ ਅੱਗੇ ਖਲੋਤਾ ਤੇ ਵੰਦਨਾ ਕਰਨ ਲੱਗਿਆ ਹੈ।
ਮੁਖ ਖੜੇ ਦ੍ਰਿਗ ਨਿਕਸਿਓ ਪਾਨੇ,
ਸਤਿਗੁਰੂ ਜੀ ਦੇ ਸਾਹਮਣੇ ਖੜਾ ਸਿੱਖ ਤੇ ਨੇਤਰਾਂ ਚੋਂ ਬੈਰਾਗ ਦਾ ਜਲ ਵਹਿ ਰਿਹਾ ਹੈ।
ਕਹਿਓ ਨਾ ਜਾਏ ਬਾਕ ਮੁਖ ਬਾਹਰ,
ਇਹਨਾਂ ਬੈਰਾਗ ਸਿੱਖ ਦੇ ਅੰਦਰ ਕਿਉਂਕਿ ਭਾਵਨਾ ਸੀ, ਸਰਧਾ ਸੀ, ਉਹ ਸਰਧਾ ਤੇ ਭਾਵਨਾ ਬੈਰਾਗ ਦਾ ਰੂਪ ਧਾਰ ਕੇ ਨੇਤਰਾਂ ਰਾਹੀਂ ਜਲ ਦਾ ਰੂਪ ਧਾਰ ਕੇ ਬਹਿਣ ਲੱਗ ਪਏ ਹੈ।
ਕਰਦਮ ਸ਼ੋਕ ਦੱਸਿਓ ਹੋਏ ਜ਼ਾਹਰ,
ਕਹਿੰਦੇ ਉਸ ਵੇਲੇ ਚਾਰੇ ਪਾਸੇ ਸਿੱਖ ਦਾ ਜਿਹੜਾ ਬੈਰਾਗ ਸੀ ਨਾ ਉਹ ਜ਼ਾਹਰ ਹੋ ਗਿਆ ਹੈ।
ਪਰ ਕਿਉ ਸ਼੍ਰੀ ਹਰਗੋਬਿੰਦ ਪਾਖਾ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸਿੱਖ ਦੀ ਦਸ਼ਾ ਵੇਖੀ, ਕਿਉਂਕਿ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪੀਰ ਦਾ ਅਰਥ ਗੁਰਮੁਖੋ ਮਰਮ, ਭੇਦ, ਭਾਵੇਂ ਕੋਈ ਭਲਾ ਹੈ ਭਾਵੇਂ ਕੋਈ ਬੁਰਾ ਹੈ, ਸਭਨਾ ਦੇ ਅੰਦਰ ਦਾ ਸਤਿਗੁਰੂ ਮਰਮ, ਸਭਨਾ ਦੇ ਅੰਦਰ ਦੀ ਪੀੜਾ ਸਤਿਗੁਰੂ ਜਾਣਦੇ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਕਿਉਂ ਸਿੱਖ ਦੇ ਨੇਤਰਾਂ ਵਿਚੋਂ ਬੈਰਾਗ ਦਾ ਜਲ ਪਾਤਸ਼ਾਹ ਨੇ ਪਹਿਲਾਂ ਵੇਖਿਆ ਵੀ ਸਿੱਖ ਤੋਂ ਬੋਲਿਆ ਨਹੀਂ ਜਾ ਰਿਹਾ, ਤਾਂ ਸਤਿਗੁਰੂ ਜੀ ਨੇ ਸਿੱਖ ਦੀ ਪੀੜਾ ਨੂੰ ਜਾਣ ਲਿਆ।
ਉਹ ਸਿੱਖਾ ਔਰ ਕੀ ਅਬਲਾਖਾ,
ਮਾਰੇ ਕਹਿੰਦੇ ਗੁਰਸਿੱਖਾ ਦੱਸ ਭਾਈ ਤੇਰੇ ਮਨ ਦੀ ਕੀ ਇੱਛਾ ਹੈ।
ਦੀਨ ਬਦਨ ਚਿੰਤਾ ਤੁਰ ਹੀਰਾ,
ਮਹਾਰਾਜ ਨੇ ਵੇਖਿਆ ਵੀ ਬੜਾ ਦੀਨ ਬਦਨ ਹੈ, ਚਿਹਰਾ ਉਤਰਿਆ ਹੋਇਆ, ਚਿੰਤਾ ਦੇ ਸਹਿਤ ਜਾਣਿਆ ਹੈ।
ਉਹ ਕਾਰਜ ਬਿਗੜਿਓ ਬੜ ਤੇਰਾ,
ਸਿੱਖਾ ਕਿਹੜਾ ਐਸਾ ਕਾਰਜ ਵਿਗੜ ਗਿਆ, ਕਿਹੜਾ ਐਸਾ ਤੇਰਾ ਕੰਮ ਜਿਹੜਾ ਹੈ ਉਹ ਨਹੀਂ ਸਿਰ ਚੜਿਆ ਹੈ।
ਹੁਣ ਸਿੱਖ ਨੇ ਧਰ ਕਰ ਔਰ ਧੀਰ,
ਹੁਣ ਕਰਕੇ ਸਿੱਖ ਨੇ ਕੁਝ ਕੁ ਧੀਰਜ ਧਾਰੀ, ਜਦੋਂ ਹਜ਼ੂਰ ਦਾ ਧਿਆਨ ਆਪਣੇ ਵੱਲ ਵੇਖਿਆ,
ਨੀਠ ਨੀਠ ਬੋਲਿਓ ਗੁਰ ਤੀਰ,
ਮਸਾਂ ਜੁਰਦ ਕਰਕੇ ਪਾਤਸ਼ਾਹ ਕੇ ਬੋਲਿਆ ਹੈ।
ਗੁਰ ਜੀ ਬਿਗੜਿਓ ਕਾਜ ਬਿਸਾਲਾ,
ਹੇ ਸਤਿਗੁਰੂ ਜੀ ਬੜਾ ਭਾਰੀ ਕਾਰਜ ਵਿਗੜ ਚੁੱਕਿਆ ਹੈ।
ਜਿਸੇ ਤੇ ਜਤਨ ਕੀਨ ਚਿਰ ਕਾਲਾ,
ਜਿਸ ਕਾਰਜ ਦੀ ਸੇਵਾ ਵਿਚ ਜਿਸ ਕਾਰਜ ਨੂੰ ਨੇਪਰੇ ਚਾੜਨ ਲਈ ਮੈਂ ਬੜਾ ਸਮਾਂ ਲਾਇਆ ਹੈ।
ਬਲਖ ਬੁਖਾਰਾ ਆਦਿਕ ਖੋਜਿਆ,
ਇਸ ਸੇਵਾ ਲਈ ਬਲਖ ਬੁਖਾਰੇ ਆਦਿਕ ਇਲਾਕਿਆਂ ਚ ਵੀ ਗਿਆ
ਹਾਂ। ਤਲਾਸ਼ ਬੀਤੇ ਬੋ ਬੇਰਾ,
ਬਹੁਤ ਸਮਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਸੇਵਾ ਚ ਲੱਗਿਆ ਸੀ।
ਲੜਕੇ ਪ੍ਰੇਮ ਰੋਮ ਲੱਗ ਗਯੋ,
ਪ੍ਰੇਮ ਦੇ ਵਿਚ ਮਹਾਰਾਜ ਮੈਂ ਘੋੜਾ ਲੈਣ ਲਈ ਆਪ ਜੀ ਨਿਮਿਤ ਰੋਮ ਗਿਆ ਸਾਂ।
ਇਸੇ ਚ ਦਰਬ ਲੱਖ ਗਿਣ ਦਯੋ,
ਇਸ ਵਾਸਤੇ ਆਪ ਜੀ ਦੀ ਮਾਇਆ ਵਿਚੋਂ ਮਹਾਰਾਜ 1.25 ਲੱਖ ਰੁਪਿਆ ਮੈਂ ਭੇਟ ਕੀਤਾ ਹੈ।
ਚੰਚਲ ਬਲੀ ਬਿਲੰਦ ਤੁਰੰਗ,
ਬੜਾ ਬਲੀ ਬੜਾ ਚੰਚਲ ਘੋੜਾ ਮਹਾਰਾਜ ਉਥੋਂ ਮਿਲਿਆ ਸੀ।
ਆਨਿਓ ਬੜ ਉਪਾਏ ਕੇ ਸੰਗ,
ਬੜੇ ਉਪਾ ਕਰਕੇ ਢਕ ਢਕ ਕੇ ਲੁਕੋ ਲੁਕੋ ਕੇ ਮੈਂ ਘੋੜਾ ਲਿਆ ਰਿਹਾ।
ਜੀਰਨ ਬਸਤਰ ਰਿਓ ਛੁਪਤ ਬਾਬਤ,
ਬੜੇ ਜੀਰਨ ਫਟੇ ਹੋਏ ਪੁਰਾਣੇ ਜਿਹੜੇ ਬਸਤਰ ਨੇ ਉਹਨਾਂ ਚ ਮੈਂ ਲੁਕੋਇਆ ਹੋਇਆ ਸੀ।
ਸੰਗਤ ਲੀਏ ਸੰਗਤ ਸੰਗ ਲੀਏ ਮੈਂ ਆਵਤ,
ਸੰਗਤ ਦੇ ਨਾਲ ਮਿਲ ਕਰਕੇ ਸਤਿਗੁਰੂ ਘੋੜੇ ਨੂੰ ਲਿਆ ਰਿਹਾ ਸਾਂ।
ਬਾਦਸ਼ਾਹ ਕੋ ਸੁਦ ਕਿਨ ਦੀਨਸ,
ਪਰ ਮਹਾਰਾਜ ਬਾਦਸ਼ਾਹ ਕੋਲ ਕਿਸੇ ਨੇ ਖਬਰ ਦੇ ਦਿੱਤੀ ਹੈ।
ਬਸ ਕੁਝ ਸੈਨ ਛੀਨ ਸੋ ਲੀਨਸ,
ਬਾਦਸ਼ਾਹ ਨੇ ਕੁਝ ਆਪਣੀ ਫੌਜ ਘੱਲ ਕੇ ਮਹਾਰਾਜ ਉਹ ਘੋੜਾ ਮੈਥੋਂ ਖੋ ਲਿਆ ਹੈ।
ਬਸ ਮੈਂ ਚਲਿਓ ਖਰੋ ਤੈ ਰਹੇ ਹੋ,
ਮਹਾਰਾਜ ਮੇਰਾ ਕੋਈ ਜ਼ੋਰ ਨਹੀਂ ਚੱਲਿਆ, ਸਤਿਗੁਰੂ ਮਹਾਰਾਜ ਮੈਂ ਉੱਥੇ ਖੜਾ ਹੀ ਰਹਿ ਗਿਆ ਸੀ।
ਜਿਸ ਤੋਂ ਚਿੰਤ ਸ਼ੋਕ ਬੋਲੇ ਹੋ,
ਇਸ ਕਰਕੇ ਮੇਰੇ ਮਨ ਚ ਬੜੀ ਚਿੰਤਾ, ਬੜਾ ਮੇਰੇ ਮਨ ਚ ਸ਼ੋਕ ਹੋ ਗਿਆ ਹੈ।
ਨਹੀਂ ਭਾਵਨਾ ਪੂਰਨ ਭਏ,
ਇਸ ਕਰਕੇ ਪਾਤਸ਼ਾਹ ਮੇਰੀ ਭਾਵਨਾ ਪੂਰੀ ਨਹੀਂ ਹੋਈ। ਸਤਿਗੁਰੂ ਮਹਾਰਾਜ ਜੋ ਮੇਰੀ ਇੱਛਾ ਸੀ ਨਾ ਵੀ ਆਪ ਜੀ ਦੇ ਹਜ਼ੂਰ ਘੋੜਾ ਭੇਟ ਕਰਾਂ, ਆਪ ਸੱਚੇ ਪਾਤਸ਼ਾਹ ਸਵਾਰੀ ਕਰੋ, ਇਹ ਮੇਰੀ ਮਨ ਦੀ ਭਾਵਨਾ ਇੱਛਾ ਪੂਰੀ ਨਹੀਂ ਹੋਈ ਹੈ।
ਮਨ ਕੀ ਮਨ ਹੀ ਮੈਂ ਰਹਿ ਗਏ,
ਮਹਾਰਾਜ ਇਹ ਮੇਰੀ ਮਨ ਦੀ ਮਨ ਚ ਹੀ ਰਹਿ ਗਈ, ਇਹ ਸਦਰ ਮੇਰੀ ਸਿੱਖ ਪੂਰੀ ਨਹੀਂ ਹੋਈ ਹੈ।
ਪਰ ਗੁਰੂ ਚੜਾਏ ਨਹੇਰੇ,
ਮਹਾਰਾਜ ਮੇਰੀ ਇੱਛਾ ਸੀ ਵੀ ਇਹ ਘੋੜੇ ਤੇ ਆਪ ਜੀ ਸਵਾਰੀ ਕਰੋ ਤੇ ਮੈਂ ਅੱਖਾਂ ਨਾਲ ਵੇਖਾਂ, ਪਰ ਮੇਰੀ ਇਹ ਇੱਛਾ ਪੂਰੀ ਨਹੀਂ ਹੋਈ ਹੈ।
ਕਟ ਚਿਤ ਉਪਜਿਤ ਮੇਰੇ,
ਮਹਾਰਾਜ ਇਸ ਕਰਕੇ ਹੁਣ ਮੇਰੇ ਚਿੱਤ ਵਿਚ ਬੜਾ ਭਾਰੀ ਕਸ਼ਟ ਹੈ, ਬੜਾ ਮੈਨੂੰ ਦੁੱਖ ਮਹਿਸੂਸ ਹੋਇਆ ਹੈ।
ਕਾਬਲਪੁਰ ਕੋ ਮੈਂ ਨਿਤ ਵਾਸੀ,
ਮਹਾਰਾਜ ਮੈਂ ਕਾਬਲ ਦਾ ਵਾਸੀ ਹਾਂ, ਕਾਬਲ ਦਾ ਰਹਿਣ ਵਾਲਾ ਹਾਂ।
ਕਰੋ ਬਿਹਾਰ ਅਧਿਕ ਧਨ ਪਾਸੇ,
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਬੜੀ ਮਾਇਆ ਬਖਸ਼ੀ ਹੈ।
ਦਰਬ ਸੋਂਦ ਕੇਰ ਬੋਵਾ,
ਮਹਾਰਾਜ ਆਪ ਜੀ ਦਾ ਦਸਵੰਧ ਮੇਰੇ ਕੋਲ ਕੁਝ ਇਕੱਠਾ ਹੋ ਗਿਆ ਸੀ।
ਮੈਂ ਵਿਚਾਰ ਤਵ ਚਿਤ ਮੈਂ ਜੋਵਾ,
ਜਦੋਂ ਮੈਂ ਵਿਚਾਰ ਕੀਤੀ ਮਨ ਵਿਚ ਇਉਂ, ਮਹਾਰਾਜ ਸੱਚੇ ਪਾਤਸ਼ਾਹ ਮੈਂ ਵਿਚਾਰ ਕਰਕੇ ਗੱਲ ਪੱਕੀ ਕੀਤੀ,
ਜਿਸਦੇ ਗੁਰ ਪ੍ਰਸੰਨ ਚਿਤ ਹੋਏ,
ਐਸੀ ਕੋਈ ਵਸਤੂ ਖਰੀਦਾ ਜਿਹਦੇ ਨਾਲ ਸਤਿਗੁਰੂ ਦੀ ਖੁਸ਼ੀ ਹੋਣਾ ਕਰੇ।
ਸਿੱਕਣ ਤੇ ਬਹੁ ਸਿੱਕਣ ਤੇ ਸੁਣਿਓ ਸੁਬਾਏ,
ਮਹਾਰਾਜ ਸੱਚੇ ਪਾਤਸ਼ਾਹ ਮੈਂ ਸਿੱਖਾਂ ਤੋਂ ਸੁਣਿਆ, ਕਿਉਂਕਿ ਸੇਵਾ ਜਿਹੜੀ ਹੈ ਨਾ ਉਹ ਜੇ ਆਪ ਨੂੰ ਨਹੀਂ ਜਾਣਕਾਰੀ ਤਾਂ ਪੁੱਛ ਲੈਣਾ ਚਾਹੀਦਾ ਵੀ ਕਿਹੜੀ ਸੇਵਾ ਕਰੀਏ। ਜੇ ਹੁਣ ਗੁਰੂ ਘਰ ਆਪਾਂ ਕੋਈ ਸੇਵਾ ਕਰਨੀ ਆ, ਉਹ ਗੁਰੂ ਘਰ ਵਿਚ ਪੁੱਛ ਲੈਣਾ ਚਾਹੀਦਾ ਵੀ ਭਾਈ ਸਾਹਿਬ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ, ਇੰਨੀ ਕੁ ਮਾਇਆ ਖਰਚਣੀ ਚਾਹੁੰਦੇ ਹਾਂ ਵੀ ਕਿਹੜੀ ਵਸਤੂ ਦੀ ਜ਼ਰੂਰਤ ਆ ਗੁਰੂ ਘਰ ਚ, ਤਾਂ ਕਿ ਸੰਗਤਾਂ ਦੇ ਕਾਰਜ ਲੱਗ ਸਕੇ, ਗੁਰੂ ਘਰ ਦੇ ਵਿਚ ਸੇਵਾ ਹਾਜ਼ਰ ਹੋ ਸਕੇ। ਜਿਵੇਂ ਹੁਣ ਆਪਣੇ ਇੱਥੇ ਦਰਬਾਰ ਵਿਚ ਗਲੀਚੇ ਵਿਸੇ ਆ, ਬਰਾਣਿਆਂ ਦੇ ਵਿਚ ਪੁਰਾਣੇ ਗਲੀਚੇ ਵਿਸੇ ਹੋਏ ਨੇ, ਹੁਣ ਇਹ ਜ਼ਰੂਰਤ ਹੈ ਵੀ ਜਿਹੋ ਜੇ ਦਰਬਾਰ ਚ ਗਲੀਚੇ ਨੇ ਉਹ ਜੇ ਨਾਲ ਦੇ ਬਰਾਂਡਿਆਂ ਵਿਚ ਵੀ ਹੋਵਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ, ਗੁਰਸਿੱਖ ਮਹਾਰਾਜ ਮੇਰੇ ਮਨ ਦੀ ਸਦਰ ਸੀ, ਆਪ ਜੀ ਦੀ ਮਾਇਆ ਇਕੱਠੀ ਹੋਈ ਤੇ ਮੈਂ ਗੁਰਸਿੱਖਾਂ ਨਾਲ ਸਲਾਹ ਕੀਤੀ, ਗੁਰਸਿੱਖਾਂ ਨੇ ਮੈਨੂੰ ਇਉਂ ਦੱਸਿਆ ਸੀ,
ਚੰਚਲ ਬਾਜ਼ੀ ਤੇ ਅਰਖਾਏ।
ਸਤਿਗੁਰੂ ਜੀ ਸੁੰਦਰ ਘੋੜਾ ਤੇ ਸੁੰਦਰ ਸ਼ਸਤਰ ਵੇਖ ਕੇ ਮਹਾਰਾਜ ਖੁਸ਼ ਹੁੰਦੇ ਹਨ।
ਦੇਖੋ ਜਿਹਦੇ ਚ ਮੈਂ ਆਨਾ,
ਇਸ ਕਰਕੇ ਸਤਿਗੁਰੂ ਫਿਰ ਮੈਂ ਸੁੰਦਰ ਸ਼ਬਦ ਜਦੋਂ ਸੁਣਿਆ ਨਾ ਵੀ ਬਲੀ ਘੋੜਾ, ਘੋੜੇ ਤਾਂ ਹੋਰ ਵੀ ਬੜੇ ਹੋਣਗੇ ਹਿੰਦੁਸਤਾਨ, ਪਰ ਬਲਖ ਬੁਖਾਰੇ ਕਾਬਲ ਇਹ ਸਭ ਕੁਝ ਛੱਡ ਕੇ ਰੋਮ ਦੇ ਵਿਚ ਗਿਆ। ਦੇਖੋ ਕਹਿੰਦਾ ਮਹਾਰਾਜ ਫਿਰ ਮੈਂ ਉਹ ਸੁੰਦਰ ਘੋੜਾ ਲੈਣ ਲਈ ਰੋਮ ਦੇ ਵਿਚ ਗਿਆ ਸੀ।
ਤਿੰਨ ਛੇਨਤ ਤੋਂ ਬੈਨ ਬਖਾਨਾ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਘੋੜਾ ਮੈਂ ਲਿਆ ਰਿਹਾ ਸੀ ਇਹਨਾਂ ਨੇ ਉਹ ਘੋੜਾ ਮੈਥੋਂ ਖੋ ਲਿਆ।
ਸ੍ਰੀ ਗੁਰੂ ਹਰਗੋਬਿੰਦ ਦੇ ਮੋਲ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਆਪ ਜੀ ਦਾ ਘੋੜਾ ਸੀ, ਆਪ ਜੀ ਦੀ ਮਾਇਆ ਲੱਗੀ ਹੈ।
ਤਿੰਨ ਛੀਨਤ ਕੋ ਬੈਨ ਬਖਾਨਾ,
ਮਹਾਰਾਜ ਸੱਚੇ ਪਾਤਸ਼ਾਹ ਕੋਲੇ ਸਿੱਖ ਫਿਰ ਉਸ ਵੇਲੇ ਸਾਰੀ ਗੱਲ ਦੱਸ ਰਿਹਾ ਹੈ।
ਸ੍ਰੀ ਹਰਗੋਬਿੰਦ ਦੇ ਮੋਲ ਮੰਗਵਾਇਓ ਬੋਧੇ ਸ਼ਿਨ ਟੋਲ,
ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਨਵੇਂ ਬੜਾ ਮੋਲ ਕੇ ਘੋੜਾ ਖਰੀਦਿਆ ਸੀ,
ਇਹਨੂੰ ਲੰਮਾ ਨੀ ਕਹਿ ਸੁਕੂਨ।
ਮਹਾਰਾਜ ਸੱਚੇ ਪਾਤਸ਼ਾਹ ਦੁਸ਼ਟਾਂ ਨੂੰ ਵੀ ਮੈਂ ਕਿਹਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਥੋਂ ਮੰਗਾਇਆ ਘੋੜਾ, ਖੁਸ਼ ਸਤਨਾਮ, ਇਉਂ ਨੀ ਕਿਹਾ ਵੀ ਮੈਂ ਲਿਆਇਆ, ਕਹਿੰਦਾ ਵੀ ਸਤਿਗੁਰੂ ਨੇ ਮੈਥੋਂ ਮੰਗਾਇਆ, ਸਤਿਗੁਰੂ ਪਾਤਸ਼ਾਹ ਨੇ ਸੇਵਾ ਲਈ ਹੈ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡਾ ਨਾਮ ਵੀ ਲਿਆ ਸੀ,
ਕਿਨੂੰ ਨਾ ਮਾਨੀ ਕਹਿ ਸੁਕੋਨ, ਲਿਓ ਸ਼ਾਸ ਥਾਨੀ ਮੋਨ।
ਮਹਾਰਾਜ ਸੱਚੇ ਪਾਤਸ਼ਾਹ ਜੇ ਤੁਹਾਡਾ ਨਾਮ ਸੁਣ ਕੇ ਵੀ ਮੂਰਖ ਡਰੇ ਨੀ ਹਨ, ਉਹਨਾਂ ਨੇ ਘੋੜਾ ਲੈ ਲਿਆ ਤੇ ਘੋੜਾ ਲੈ ਕੇ ਚੁੱਪ ਕਰ ਗਏ ਹਨ।
ਹੋਏ ਬਿਨ ਬਸ ਮੈਂ ਸੰਕਟ ਲਿਓ, ਹੋਏ ਬਿਨ ਬਸ ਮੈਂ ਸੰਕਟ ਲਿਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਮੇਰਾ ਕੋਈ ਬਸ ਨੀ ਚੱਲਿਆ, ਕੋਈ ਜ਼ੋਰ ਨੀ ਚੱਲਿਆ, ਮੈਂ ਬੜਾ ਦੁਖੀ ਹੋਇਆ ਹਾਂ।
ਆਏ ਪ੍ਰਸੰਗ ਆਪ ਸੋ ਕਰਿਓ,
ਪਰ ਸਤਿਗੁਰੂ ਤੁਹਾਥੋਂ ਬਿਨਾਂ ਹੋਰ ਕੋਈ ਆਸਰਾ ਨੀ ਢੋਈ ਨੀ ਹੈ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਮਹਾਰਾਜ ਕਹਿੰਦੇ ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ, ਅਵਰ ਨ ਸੂਝੈ ਦੂਜੀ ਠਾਹਰ ਹਾਰ ਭਰਿਓ ਕਹੋ ਦੁਆਰੀ। ਮਹਾਰਾਜ ਹਾਰ ਕੇ ਹੋਰ ਕਿਤੇ ਸੁਣਵਾਈ ਨੀ ਸੀ ਹੋਣੀ, ਇਸ ਕਰਕੇ ਹੁਣ ਹੰਭ ਕੇ ਤੁਹਾਡੀ ਸ਼ਰਨ ਵਿਚ ਮੈਂ ਆਇਆ ਹਾਂ।
ਸਿੱਖ ਕੋ ਪਿਕਰ ਪ੍ਰੇਮ ਕਨੇਰਾ,
ਸਾਹਿਬ ਜੀ ਨੇ ਜਦੋਂ ਸਿੱਖ ਦਾ ਬੜਾ ਭਾਰੀ ਪ੍ਰੇਮ ਵੇਖਿਆ ਹੈ,
ਧੀਰਜ ਬਾਕ ਪਨੇ ਤਿਸ ਮੇਰਾ,
ਉਸ ਵੇਲੇ ਮਾਲਕ ਸਤਿਗੁਰੂ ਜੀ ਨੇ ਧੀਰਜ ਦਿੱਤਾ। ਸਰਬ ਕਲਾ ਸਮਰੱਥ ਸੱਚੇ ਪਾਤਸ਼ਾਹ ਕਹਿਣ ਲੱਗੇ ਹਨ,
ਜੇ ਤੁਰੰਗ ਸਤਿਗੁਰ ਕੋ ਹੈ,
ਗੁਰਸਿੱਖਾ ਜੇ ਘੋੜਾ ਸਤਿਗੁਰੂ ਦੇ ਨਿਮਿਤ ਲਿਆਂਦਾ, ਜੇ ਘੋੜਾ ਸਤਿਗੁਰੂ ਦਾ ਹੈ,
ਅਪਰ ਮੋਢ ਟੇਕ ਕਿਉਂ ਨਾ ਰਹਿ।
ਮਹਾਰਾਜ ਕਹਿੰਦੇ ਹੋਰ ਕਿਸੇ ਮੂਰਖ ਕੋਲ ਨੀ ਰਵੇਗਾ, ਹੋਰ ਕੋਈ ਉੱਥੇ ਸਵਾਰੀ ਨੀ ਕਰ ਸਕੇਗਾ।
ਤੋਰ ਕਾਮਨਾ ਪੂਰਨ ਹੋਰੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਕਾਮਨਾ ਪੂਰੀ ਹੋਊਗੀ, ਇਹ ਜਿਹੜੀ ਤੇਰੀ ਇੱਛਾ ਨਾ ਵੀ ਮੈਂ ਸਤਿਗੁਰੂ ਨੂੰ ਆਪਣੇ ਅੱਖੀ ਵੇਖਾਂ ਵੀ ਸਤਿਗੁਰੂ ਘੋੜੇ ਤੇ ਸਵਾਰ ਹੋਣ, ਹੋਰ ਕੋਈ ਸਵਾਰੀ ਨਾ ਕਰ ਸਕੇ, ਇਹ ਤੇਰੀ ਜਿਹੜੀ ਇੱਛਾ ਨਾ। ਮਹਾਰਾਜ ਕਹਿੰਦੇ ਜ਼ਰੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੂਰੀ ਕਰਨਗੇ।
ਕਰੋ ਬਿਖਾਦ ਨਾ ਮਨ ਮੈਂ ਕੋਈ,
ਤੂੰ ਮਨ ਵਿੱਚ ਬਿਖਾਦ ਨਾ ਪਾ, ਤੂੰ ਮਨ ਕਰਕੇ ਦੁਖੀ ਨਾ ਹੋਣਾ ਕਰ।
ਕਿਤਕ ਬੀਤੇ ਦਿਨ ਹਮ ਡਿਗ ਆਵੇ,
ਮਹਾਰਾਜ ਕਹਿੰਦੇ ਕੁਝ ਕੁ ਦਿਨ ਹੀ ਲੰਘਣਗੇ, ਘੋੜਾ ਫੇਰ ਆਪਣੇ ਕੋਲੇ ਆ ਜਾਣਾ ਹੈ।
ਕਿਉਂ ਲਾਗੋਇਤ ਅਰੁਦਨ ਪਾਵੇ,
ਮਹਾਰਾਜ ਕਹਿੰਦੇ ਜਿਹੜੇ ਦੁਸ਼ਟ ਨੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜੋ ਕੁਝ ਮਰਜ਼ੀ ਕਰ ਲੈਣ, ਪਰ ਘੋੜੇ ਤੇ ਸਵਾਰੀ ਨਹੀਂ ਕਰ ਸਕਣਗੇ, ਤੇਰੀ ਇੱਛਾ ਪੂਰੀ ਹੋਣੀ ਹੈ।
ਤੋ ਹਰ ਕਾਮਨ ਹਿਤ ਅਮਲੈ ਹੈ,
ਇਹਨੂੰ ਖੁਸ਼ ਕਰਨ ਲਈ ਘੋੜਾ ਲਵਾਂਗੇ, ਨਹੀਂ ਤਾਂ ਘੋੜਾ ਸਾਡੇ ਕੋਲ ਤੂੰ ਮਨ ਕਰਕੇ ਲਿਆਂਦਾ ਤੇ ਸਾਡੇ ਕੋਲ ਪੁੱਜ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਤੈਨੂੰ ਖੁਸ਼ ਕਰਨ ਲਈ ਅਸੀਂ ਬਾਦਸ਼ਾਹ ਤੋਂ ਵੀ ਘੋੜਾ ਖੋ ਕੇ ਲਿਆਵਾਂਗੇ।
ਤੁਰੰਗ ਅਰੂਢ ਥੰਦਾਏ ਪਲੈ,
ਤੇਰੀ ਅੱਖਾਂ ਦੇ ਵੇਖਦੇ ਆ ਅਸੀਂ ਘੋੜੇ ਤੇ ਸਵਾਰ ਹੋਵਾਂਗੇ, ਘੋੜੇ ਨੂੰ ਅਸੀਂ ਦੌੜਾਵਾਂਗੇ।
ਕਰੈ ਕਾਮਨਾ ਪੂਰਨ ਤੇਰੇ,
ਤੇਰੀ ਜਿਹੜੀ ਕਾਮਨਾ ਗੁਰਸਿੱਖਾ ਉਹ ਅਸੀਂ ਜਰੂਰ ਪੂਰੀ ਕਰਾਂਗੇ, ਕਿਉਂਕਿ ਜਿਤੜੇ ਫਲ ਮਨ ਬਾਂਸੀ ਹੈ ਜਿਤੜੇ ਸਤਿਗੁਰ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਤ ਬਸ ਹੈ ਕਾਮ ਤੇ ਨਾ। ਸਤਿਗੁਰੂ ਐਸੇ ਕਾਰਜ ਪੂਰੇ ਕਰ ਸਕਦੇ ਹਨ।
ਹਰ ਨਿਸ਼ਚੈ ਲਿਓ ਲੋਚਨ ਹੇਰੇ,
ਨਿਸ਼ਚਾ ਰੱਖ, ਤੇਰੇ ਅੰਦਰ ਭਰੋਸਾ ਹੋਣਾ ਚਾਹੀਦਾ, ਯਕੀਨ ਰੱਖ ਇਹ ਤੇਰੀ ਇੱਛਾ ਅਸੀਂ ਜਰੂਰ ਪੂਰੀ ਕਰਾਂਗੇ।
ਸੁਣ ਸਿੱਖ ਪਾਏ ਆਨੰਦ ਬਿਲੰਦ,
ਸੁਣ ਕਰਕੇ ਸਿੱਖ ਬੜਾ ਭਾਰੀ ਆਨੰਦ ਵਿੱਚ ਹੋ ਗਿਆ।
ਬੰਦਤ ਬਾਰ ਬਾਰ ਕਰ ਬੰਦ,
ਬਾਰ ਬਾਰ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਰਿਹਾ ਹੈ।
ਗੁਰੂ ਸਮੀਪ ਰਹੋ ਚਿਰ ਕਾਲਾ,
ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਕੁਝ ਕੁ ਸਮਾਂ ਕਹਿੰਦੇ ਹੁਣ ਠਹਿਰਿਆ ਹੈ।
ਏਤ ਬਿਲੋਕਨ ਤੁਰੰਗ ਵਿਸਾਲਾ,
ਸਤਿਗੁਰੂ ਜੀ ਨੂੰ ਘੋੜੇ ਦੀ ਸਵਾਰੀ ਕਰਦਿਆਂ ਵੇਖਣ ਲਈ ਸਤਿਗੁਰੂ ਦੀ ਸ਼ਰਨ ਚੜਿਆ ਹੈ। ਕਿਵੇਂ ਹੁਣ ਸਤਿਗੁਰੂ ਜੀ ਨੇ ਚੋਜ ਵਰਤਾਉਣਾ ਹੈ, ਬਾਬਾ ਬਿਧੀ ਚੰਦ ਨੂੰ ਥਾਪੜਾ ਬਖਸ਼ਣਾ, ਉਹ ਘੋੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਾਬਾ ਬਿਧੀ ਚੰਦ ਜੀ ਨੇ ਲੈ ਕਰਕੇ ਆਵਣਾ ਹੈ ਅਗਲੇ ਪ੍ਰਸੰਗਾਂ ਵਿਚ ਇਤਿਹਾਸ ਸਰਵਣ ਕਰਨਾ। ਜੋ ਪਾਵਨ ਪਵਿੱਤਰ ਗੁਰੂ ਕਾ ਇਤਿਹਾਸ ਸੁਣਿਆ ਸਿਰ ਦੇ ਵਿਚ ਵਸਾਵਣ ਦਾ ਸੰਗਤਾਂ ਨੇ ਯਤਨ ਕਰਨਾ ਜੀ।